ਤੇਗਮ ਨੇ ਗੁਰ ਅਗਾਰੀ ਨਰਨ ਉਦਾਰਨ ਪਰ ਉਪਕਾਰੀ ਜੈ ਟਿੱਲਾ ਹੈ ਬਾਲ ਗੁੰਧਾਏ ਯੋਗੀ ਬਹੁਤ ਰਹਿਤ ਤੇ ਥਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ। ਵੱਡੇ ਭਾਗ ਹਨ ਕਿ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਅੰਦਰ ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨਾਂ ਚ ਜੁੜ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਆਪ ਜੀ ਜਗਤ ਗੁਰੂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਜਨਮ ਸਾਖੀ ਦੀ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੌ ਸੁਹਾਗਣ ਦੇ ਡੇਰੇ ਮੁੜ ਆਏ ਹਨ। ਉਸੇ ਨਗਰ ਵਿੱਚ ਡੇਰਾ ਕੀਤਾ ਹੈ ਜਿੱਥੇ ਜਾਣ ਵੇਲੇ ਡੇਰਾ ਕੀਤਾ ਸੀ। ਅੱਜ ਵੀ ਪੂਰਨਮਾਸ਼ੀ ਦੀ ਰਾਤ ਹੈ ਪਰ ਅੱਜ ਸੌ ਸੁਹਾਗਣ ਦੇ ਡੇਰੇ ਤੇ ਮੇਲਾ ਨਹੀਂ ਲੱਗਾ ਹੋਇਆ। ਉਸੇ ਬਿਰਧਾ ਮਾਈ ਨੂੰ ਸਤਿਗੁਰੂ ਜੀ ਪੁੱਛਦੇ ਨੇ, ਮਾਈ ਅੱਜ ਮੇਲਾ ਨਹੀਂ ਲੱਗਾ? ਕਹਿਣ ਲੱਗੀ, ਜੀ ਉਹ ਤਾਂ ਸੌ ਸੁਹਾਗਣ ਬੜਾ ਪਖੰਡੀ ਨਿਕਲਿਆ, ਉਹਦਾ ਪਖੰਡ ਉੱਗੜ ਕੇ ਦੁਨੀਆਂ ਦੇ ਵਿੱਚ ਲੋਕਾਂ ਵਿੱਚ ਸਾਹਮਣੇ ਆ ਗਿਆ, ਹੁਣ ਉੱਥੇ ਕੋਈ ਮੇਲਾ ਨਹੀਂ ਲੱਗਦਾ। ਸਤਿਗੁਰੂ ਜੀ ਉਸ ਸੌ ਸੁਹਾਗਣ ਨੂੰ ਅਸਲ ਵਿੱਚ ਸੌ ਸੁਹਾਗਣ ਬਣਾਉਣਾ ਚਾਹੁੰਦੇ ਨੇ। ਮਨ ਚ ਕਰੁਣਾ ਦਾ ਰਸ ਉਪਜਿਆ, ਹੱਥਾਂ ਤੇ ਪੈਰਾਂ ਤੋਂ ਇੱਕ ਪਿੰਗਲਾ ਵਿਅਕਤੀ ਵੇਖਿਆ ਜਿਹਦੇ ਤੇ ਸਤਿਗੁਰਾਂ ਨੇ ਕਰੁਣਾ ਕੀਤੀ, ਇਹਦਾ ਪਿੰਗਲਾਪਨ ਠੀਕ ਹੋ ਗਿਆ। ਇਹ ਕਹਿਣ ਲੱਗਾ, ਮਹਾਰਾਜ ਮੈਨੂੰ ਆਪਣੇ ਨਾਲ ਹੀ ਰੱਖੋ ਹੁਣ। ਸਤਿਗੁਰੂ ਜੀ ਕਹਿਣ ਲੱਗੇ, ਤੂੰ ਸਾਡਾ ਇੱਕ ਕੰਮ ਕਰ, ਵੀ ਨਗਰ ਚ ਚਲਾ ਜਾ, ਜਿਹੜਾ ਵੀ ਬੰਦਾ ਤੈਨੂੰ ਪੁੱਛੇ ਵੀ ਤੈਨੂੰ ਠੀਕ ਕਿਹਨੇ ਕੀਤਾ, ਤੂੰ ਆਖੀ ਸੌ ਸੁਹਾਗਣ ਨੇ ਕੀਤਾ। ਸਤਿਗੁਰੂ ਜੀ ਦਾ ਇਹ ਸੁਭਾਅ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਨੂੰ ਜਨਾਂ ਨੂੰ ਵਡਿਆਈਆਂ ਬਖਸ਼ਦੇ ਨੇ। ਸੌ ਸੁਹਾਗਣ ਨੂੰ ਵਡਿਆਈ ਬਖਸ਼ਣ ਵਾਸਤੇ ਕੌਤਕ ਲੀਲਾ ਵਰਤਾ ਦਿੱਤੀ। ਇਹ ਪਿੰਗਲਾ ਜਦੋਂ ਨਗਰ ਵਿੱਚ ਗਿਆ, ਜਿਹੜਾ ਵੀ ਪੁੱਛਦਾ ਹੈ ਉਹਨਾਂ ਨੂੰ ਇਹੀ ਜਵਾਬ ਦਿੰਦਾ ਵੀ ਮੈਨੂੰ ਸੌ ਸੁਹਾਗਣ ਠੀਕ ਕੀਤਾ। ਚਲਦਾ ਚਲਦਾ ਸੌ ਸੁਹਾਗਣ ਕੋਲ ਚਲਾ ਗਿਆ। ਸੌ ਸੁਹਾਗਣ ਨੇ ਆਖਿਆ ਵੀ ਸੌ ਸੁਹਾਗਣ ਤਾਂ ਮੈਂ ਹਾਂ, ਵੀ ਮੈਂ ਤੈਨੂੰ ਪਹਿਲੀ ਵਾਰ ਮਿਲ ਰਿਹਾ, ਸੱਚੋ ਸੱਚ ਦੱਸ ਵੀ ਤੈਨੂੰ ਠੀਕ ਕਿਹਨੇ ਕੀਤਾ। ਉਹਨੇ ਆਖਿਆ ਚੱਲ ਫਿਰ ਮੇਰੇ ਨਾਲ ਚੱਲ, ਮੈਂ ਉਹਨਾਂ ਕੋਲ ਤੈਨੂੰ ਲੈ ਚੱਲਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਸੌ ਸੁਹਾਗਣ ਹਾਜ਼ਰ ਹੋਇਆ, ਨਮਸਕਾਰ ਕੀਤੀ, ਵੰਦਨਾ ਕੀਤੀ ਤੇ ਪਛਾਣਿਆ ਵੀ ਇਹ ਤਾਂ ਉਹੀ ਦਰਵੇਸ਼ ਨੇ, ਇਹ ਤਾਂ ਖੁਦਾ ਦਾ ਅਵਤਾਰ ਨੇ ਜੋ ਪਹਿਲਾਂ ਵੀ ਇੱਕ ਵਾਰ ਆਏ ਸਨ ਤੇ ਮੇਰੇ ਦਰਵਾਜ਼ੇ ਤੋਂ ਵਾਪਸ ਮੁੜ ਗਏ ਸੀ। ਆਪਣੀਆਂ ਪਿਛਲੀਆਂ ਕੀਤੀਆਂ ਗਲਤੀਆਂ ਤੇ ਅਪਰਾਧਾਂ ਦੀ ਖਿਮਾ ਦੀ ਯਾਚਨਾ ਗੁਰੂ ਚਰਨਾਂ ਚ ਕੀਤੀ। ਸਤਿਗੁਰੂ ਜੀ ਨੇ ਭਗਤੀ ਦਾ ਗਿਆਨ ਦਾ ਉਪਦੇਸ਼ ਸੌ ਸੁਹਾਗਣ ਨੂੰ ਦਿੱਤਾ ਕਿ ਇਹੋ ਤਨ ਮਾਇਆ ਪਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜਾ ਜਾਏ। ਇਹ ਸ਼ਬਦ ਉਚਾਰਨ ਕਰਕੇ ਸਾਹਿਬ ਜੀ ਨੇ ਸੌ ਸੁਹਾਗਣ ਨੂੰ ਭਗਤੀ ਦਾ ਗਿਆਨ ਦਾ ਪ੍ਰੇਮਾ ਭਗਤੀ ਦਾ ਉਪਦੇਸ਼ ਦ੍ਰਿੜ ਕਰਾਇਆ। ਸੋ ਸੁਹਾਗਣ ਅਸਲ ਵਿੱਚ ਸੋ ਸੁਹਾਗਣ ਬਣ ਗਿਆ। ਮੁੜ ਕੇ ਫੇਰੇ ਦੇ ਡੇਰੇ ਤੇ ਮੇਲੇ ਲੱਗਣ ਲੱਗ ਪਏ। ਲੋਕਾਂ ਨੇ ਆਖਿਆ ਅਸੀਂ ਤਾਂ ਓਦਾਂ ਹੀ ਇਹਦੀ ਨਿੰਦਾ ਕਰਦੇ ਸੀ, ਇਹ ਤਾਂ ਵਾਕਈ ਕਲਾਵਾਨ ਪੁਰਖ ਹੈ। ਉਸੇ ਤਰ੍ਹਾਂ ਪਹਿਲੇ ਨਾਲੋਂ ਵੀ ਦੁੱਗਣੀ ਪੂਜਾ ਸੋ ਸੁਹਾਗਣ ਦੀ ਹੋਣ ਲੱਗੀ। ਏਦਾਂ ਦਾ ਤਰਸ ਸੋ ਸੁਹਾਗਣ ਤੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਨਗਰ ਤੋਂ ਅੱਗੇ ਨੂੰ ਚੱਲੇ ਹਨ। ਆਓ, ਜਿਵੇਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੇਲਮ ਦੇ ਇਲਾਕੇ ਨੂੰ ਉਤਾਰ ਰਹੇ ਨੇ, ਜ਼ਿਲ੍ਹਾ ਜੇਲਮ ਦੇ ਅੰਦਰ ਬਾਲ ਗੁੰਦਾਈ ਦੇ ਟਿੱਲੇ ਤੇ ਸਤਿਗੁਰੂ ਜੀ ਪਹੁੰਚੇ ਨੇ। ਉੱਥੇ ਜਿਵੇਂ ਬਾਲ ਗੁੰਦਾਈ ਨਾਲ ਸਤਿਗੁਰਾਂ ਦੀ ਚਰਚਾ ਹੋ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ, ਜੋ ਨੇਤੀ ਨਵੀਂ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਸਤਿਗੁਰਾਂ ਦੀ ਕਥਾ ਨੇਤੀ ਨਵੀਂ ਹੈ। ਜਿਵੇਂ ਜਿਵੇਂ ਕਥਨ ਕਰੀਏ ਜਾਂ ਸੁਣੀਏ, ਬਾਰ ਬਾਰ ਕਥਨ ਕਰਨ ਤੇ ਸੁਣਨ ਨਾਲ ਫਿਰ ਵੀ ਸਤਿਗੁਰਾਂ ਦੀ ਕਥਾ ਨਿਤ ਨਵੀਂ ਹੈ। ਆਓ, ਮਹਾਰਾਜ ਜੀ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਲਵਾਈਏ। ਸਰੀਰ ਦੀਆਂ ਜਿੱਥੇ ਤਨ ਦੀਆਂ ਹਾਜ਼ਰੀਆਂ ਗੁਰੂ ਚਰਨਾਂ ਚ ਭਰੀਆਂ ਹਨ, ਉਥੇ ਨਾਲ ਸੁਰਤੀ ਦੀ ਹਾਜ਼ਰੀ ਗੁਰੂ ਚਰਨਾਂ ਚ ਲਵਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਵੇਰਾ ਸ੍ਰੀ ਗੁਰੂ ਨਾਨਕ ਤੇ ਬਿਨਾ ਕਰੈ ਕੌਣ ਅਸ ਕਾਜ,
ਕੌਣ ਐਸਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਜਿਹੜਾ ਐਸਾ ਕੰਮ ਕਰ ਸਕੇ। ਜੈਸਾ ਕੰਮ ਸਤਿਗੁਰੂ ਜੀ ਕਰ ਰਹੇ ਨੇ, ਜੈਸਾ ਕਰਮ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਜਿਵੇਂ ਸੋ ਸੁਹਾਗਣ ਨੂੰ ਵਡਿਆਈਆਂ ਦਿੱਤੀਆਂ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਐਸਾ ਕੰਮ ਭਲਾ ਕੌਣ ਕਰ ਸਕਦਾ ਹੈ।
ਤਾਰੇ ਨਰ ਕਲੀ ਕਾਲ ਮੈਂ ਬੜੋ ਗਰੀਬ ਨਿਵਾਜ,
ਮੇਰੇ ਸਤਿਗੁਰੂ ਜੀ ਜੋ ਬੜੇ ਵੱਡੇ ਗਰੀਬ ਨਿਵਾਜ ਨੇ, ਗਰੀਬਾਂ ਨੂੰ ਨਿਵਾਜਦੇ ਨੇ। ਆ ਵੇਖੋ ਕਿਵੇਂ ਸੋ ਸੁਹਾਗਣ ਗਰੀਬਾਂ ਵਾਂਗੂ ਕੰਗਾਲਾਂ ਤੇ ਭਿਖਾਰੀਆਂ ਵਾਂਗੂ ਰੁਲਦਾ ਫਿਰਦਾ ਸੀ। ਸਤਿਗੁਰੂ ਜੀ ਨੇ ਤਰਸ ਕੀਤਾ, ਉਸੇ ਰੁਲਦੇ ਫਿਰਦੇ ਸੋ ਸੁਹਾਗਣ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁੜ ਮਾਣ ਬਖਸ਼ ਦਿੱਤਾ, ਵਡਿਆਈ ਬਖਸ਼ ਦਿੱਤੀ। ਐਸੇ ਗਰੀਬ ਨਿਵਾਜ ਜਿਨ੍ਹਾਂ ਨੇ ਕਲੀ ਕਾਲ ਦੇ ਪਤਾ ਨੀ ਕਿਤਨੇ ਕ ਜੀਵਾਂ ਨੂੰ ਤਾਰ ਦਿੱਤਾ ਹੈ, ਕਿਤਨੇ ਕ ਜੀਵਾਂ ਦਾ ਸਤਿਗੁਰਾਂ ਨੇ ਪਾਰ ਉਤਾਰਾ ਕਰ ਦਿੱਤਾ ਹੈ, ਜਿੰਨੇ ਜੀਵ ਮੇਰੇ ਸਤਿਗੁਰਾਂ ਨੇ ਮਾਤ ਲੋਕ ਤੋਂ ਭਵ ਸਾਗਰ ਤੋਂ ਤਾਰ ਦਿੱਤੇ ਹਨ, ਉਹਨਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ।
ਤੈਂਤੇ ਗਮਨੇ ਗੁਰੂ ਅਗਾਰੀ ਨਰਨ ਉਦਾਰਨ ਪਰ ਉਪਕਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਨਗਰ ਤੋਂ ਅੱਗੇ ਨੂੰ ਚੱਲੇ ਹਨ। ਐਸੇ ਕਰੁਣਾ ਦੀ ਮਹਾਂਮੂਰਤ ਸਤਿਗੁਰੂ ਜੀ ਜਿਨ੍ਹਾਂ ਦਾ ਸਿਰਫ ਇੱਕੋ ਮਕਸਦ ਇੱਕੋ ਪ੍ਰਯੋਜਨ ਹੈ, ਜੀਵਾਂ ਦਾ ਪਾਰ ਉਤਾਰਾ ਕਰਨਾ, ਨਰਾਂ ਦਾ ਉਧਾਰ ਕਰਨਾ। ਐਸੇ ਪਰਉਪਕਾਰੀ ਜੋ ਨਰਾਂ ਨੂੰ ਉਧਾਰਨ ਵਾਲੇ ਹਨ, ਮਹਾਰਾਜ ਜੀ ਇੱਥੋਂ ਅੱਗੇ ਨੂੰ ਚੱਲੇ ਹਨ।
ਜੈ ਟਿੱਲਾ ਹੈ ਬਾਲ ਗੁੰਦਾਈ ਯੋਗੀ ਬੋਤ ਰਹਿਤ ਤੇ ਥਾਈ,
ਜ਼ਿਲ੍ਹਾ ਜੇਲਮ ਦੇ ਵਿੱਚ ਖਾਲਸਾ ਜੀ ਬਾਲ ਗੁੰਦਾਈ ਦਾ ਟਿੱਲਾ ਹੈ। ਇੱਥੇ ਬੜੇ ਬੜੇ ਯੋਗੀਆਂ ਦਾ ਨਿਵਾਸ ਸੀ, ਯੋਗੀਆਂ ਦਾ ਬੜਾ ਵੱਡਾ ਮੱਠ ਸੀ ਇੱਥੇ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਯੋਗੀਆਂ ਦਾ ਬੜਾ ਵੱਡਾ ਡੇਰਾ ਸੀ ਇੱਥੇ। ਬੜੇ ਬੜੇ ਸਿੱਧ ਨਾਥ ਯੋਗੀ ਬਾਲ ਗੁੰਦਾਈ ਦੇ ਇਸ ਟਿੱਲੇ ਤੇ ਆ ਕੇ ਨਿਵਾਸ ਰੱਖਦੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਚਲਦਿਆਂ ਬਾਲ ਗੁੰਦਾਈ ਦੇ ਇਸ ਟਿੱਲੇ ਤੇ ਪਹੁੰਚੇ ਨੇ, ਜਿੱਥੇ ਬਹੁਤ ਸਾਰੇ ਯੋਗੀਆਂ ਦਾ ਨਿਵਾਸ ਹੈ।
ਦੋਏਰਾ ਬਾਲ ਗੁੰਦਾਈ ਸਦਨ ਮੈਂ ਬਾਜ ਸਾਲ ਮੈਂ ਬਾਜ,
ਬਾਲ ਗੁੰਦਾਈ ਨੇ ਬੜਾ ਰਾਜਸੀ ਠਾਠ ਆਪਣੇ ਡੇਰੇ ਤੇ ਬਣਾਇਆ ਹੋਇਆ। ਇਹਦੇ ਡੇਰੇ ਵਿੱਚ ਰਾਜ ਭਾਗ ਵਾਲੀਆਂ ਨਿਸ਼ਾਨੀਆਂ ਨੇ। ਇੱਕ ਤਾਂ ਇਹਨੇ ਆਪਣੇ ਕੋਲ ਬੜੇ ਬੜੇ ਸੁੰਦਰ ਘੋੜੇ ਰੱਖੇ ਹੋਏ ਨੇ। ਬਾਲ ਗੁੰਦਾਈ ਹੈ ਤਾਂ ਯੋਗੀ ਅਤੀਤ, ਪਰ ਆਪਣਾ ਡੇਰਾ ਰਾਜਿਆਂ ਵਾਂਗੂ ਬਣਾਇਆ ਹੋਇਆ। ਇਹਨੇ ਆਪਣੇ ਡੇਰੇ ਦੇ ਵਿੱਚ ਬੜੇ ਬੜੇ ਸੁੰਦਰ ਘੋੜੇ, ਬੜੇ ਤੇਜ਼ੀ ਨਾਲ ਚੱਲਣ ਵਾਲੇ ਘੋੜੇ, ਉਹ ਆਪਣੇ ਡੇਰੇ ਵਿਚ ਰੱਖੇ ਹੋਏ ਹਨ।
ਇੱਕ ਖਜ਼ਾਨਾ ਚੀਰ ਕੋ ਪਰ ਉਪਕਾਰ ਕੇ ਕਾਜ,
ਇੱਕ ਤਾਂ ਘੁੜਸਾਲ ਰੱਖੀ ਹੋਈ ਹੈ, ਭਾਵ ਬੜੇ ਬੜੇ ਘੋੜੇ ਦੇ ਤਬੇਲੇ ਚ ਬੰਨੇ ਹੋਏ ਨੇ, ਬੜਾ ਵੱਡਾ ਘੋੜਿਆਂ ਦਾ ਤਬੇਲਾ ਹੈ। ਦੂਜਾ ਇਹਨੇ ਇੱਕ ਬੜਾ ਵੱਡਾ ਖਜ਼ਾਨਾ ਕੱਪੜਿਆਂ ਦਾ ਰੱਖਿਆ ਹੋਇਆ, ਤੇ ਬੜਾ ਇੱਕ ਵੱਡਾ ਸਾਰਾ ਕਮਰਾ ਕੱਪੜਿਆਂ ਨਾਲ ਭਰਿਆ ਹੋਇਆ, ਜਿਹਦੇ ਚ ਬੜੇ ਬੜੇ ਸੁੰਦਰ ਬਸਤਰ, ਬੜੇ ਬੜੇ ਸੋਹਣੇ ਕੱਪੜੇ, ਉਹ ਇਹਨੇ ਕੱਪੜਿਆਂ ਦਾ ਖਜ਼ਾਨਾ ਆਪਣੇ ਕੋਲ ਰੱਖਿਆ ਹੋਇਆ।
ਉੱਤਮ ਭੋਜਨ ਸੋਭਨ ਵਾਵੈ, ਸੋ ਤੈ ਜਾਏ ਸਭਨ ਕੋ ਖਵਾਵੈ।
ਫਿਰ ਤੀਜਾ ਇਹਨੇ ਆਪਣੇ ਡੇਰੇ ਤੇ ਭਾਂਤ ਭਾਂਤ ਦੇ ਲੰਗਰ ਪਕਵਾਨ ਪਕਾਉਣੇ, ਤਿਆਰ ਕਰਾਉਣੇ, ਬੜੇ ਬੜੇ ਸੋਹਣੇ ਭੋਜਨ ਤਿਆਰ ਕਰਵਾ ਕੇ ਜਿਹਨੇ ਡੇਰੇ ਤੇ ਆਉਣਾ ਉਹਨੂੰ ਬੜੇ ਪਿਆਰ ਨਾਲ ਭੋਜਨ ਛਕਾਉਣਾ। ਇਥੋਂ ਵੀ ਜਿਹੜੇ ਬਾਹਰ ਰਹਿੰਦੇ ਸਨ ਉਹਨਾਂ ਕੋਲ ਵੀ ਆਪਣੇ ਡੇਰੇ ਤੋਂ ਭੋਜਨ ਪਕਾ ਕੇ ਲੈ ਕੇ ਜਾਣਾ ਔਰ ਉਹਨਾਂ ਨੂੰ ਜਾ ਕੇ ਛਕਾਉਣਾ। ਇਸ ਤਰ੍ਹਾਂ ਬਾਲ ਗੁੰਦਾਈ ਦਾ ਇਹ ਕਰਮ ਸੀ। ਇੱਕ ਤਾਂ ਇਹਨੇ ਘੋੜਸਾਲ ਰੱਖੀ ਹੋਈ ਹੈ, ਤਬੇਲਾ ਬੜਾ ਵੱਡਾ ਘੋੜਿਆਂ ਦਾ, ਦੂਜਾ ਇਹਦੇ ਕੋਲ ਕੱਪੜਿਆਂ ਦਾ ਖਜ਼ਾਨਾ ਹੈ, ਤੀਜਾ ਆਪਣੇ ਕੋਲ ਬੜੇ ਬੜੇ ਭਾਂਤ ਭਾਂਤ ਦੇ ਅੰਨ ਪਕਵਾਨ ਤਿਆਰ ਕਰਵਾਉਂਦਾ ਹੈ ਔਰ ਉਹ ਲੋਕਾਂ ਨੂੰ ਛਕਾਉਂਦਾ, ਜਿਹੜਾ ਆਇਆ ਗਿਆ ਕੋਈ ਯਾਤਰੂ ਆਉਂਦਾ ਹੈ ਉਹਨੂੰ ਵੀ ਜਾ ਕੇ ਭੋਜਨ ਛਕਾਉਂਦਾ ਹੈ।
ਸੁੰਦਰ ਮੰਦਰ ਮੈਂ ਬਿਸਰਾਮਾ,
ਫਿਰ ਇੱਕ ਬੜੀ ਸੋਹਣੀ ਇਹਨੇ ਸਰਾਂ ਵੀ ਬਣਾਈ ਹੋਈ ਹੈ। ਜੇ ਕੋਈ ਯਾਤਰੂ ਆਉਂਦਾ ਤੇ ਉਹਨਾਂ ਨੂੰ ਸਰਾਂ ਦੇ ਵਿੱਚ ਸੋਹਣਾ ਕਮਰਾ ਦਿੰਦਾ ਹੈ, ਲੰਮਾ ਪੈਣ ਵਾਸਤੇ ਸੋਹਣਾ ਮਿੰਜਾ ਮੰਜਾ ਬਿਸਤਰਾ ਆਦਿਕ ਆਰਾਮ ਕਰਨ ਵਾਸਤੇ ਦਿੰਦਾ ਹੈ।
ਨਗਨ ਦੇ ਕਪਟ ਦੇ ਅਬਰਾਮਾ,
ਤੇ ਜਿਹਦੇ ਕੋਲ ਕੋਈ ਕੱਪੜਾ ਨਾ ਹੋਵੇ ਸਰੀਰ ਢੱਕਣ ਵਾਸਤੇ, ਉਹਨਾਂ ਸਮਿਆਂ ਵਿੱਚ ਬਹੁਤ ਘੱਟ ਕੱਪੜਾ ਲੋਕਾਂ ਕੋਲ ਹੁੰਦਾ ਸੀ, ਕਿਸੇ ਕਿਸੇ ਵਿਰਲੇ ਵਿਰਲੇ ਦੇ ਕੋਲ ਹੀ ਪੂਰਾ ਤਨ ਕੱਜਣ ਵਾਸਤੇ ਕੱਪੜਾ ਹੁੰਦਾ ਸੀ। ਇਹਨੇ ਆਪਣੇ ਡੇਰੇ ਤੇ ਖਜ਼ਾਨੇ ਭਰੇ ਪਏ ਨੇ ਕੱਪੜਿਆਂ ਦੇ, ਤੇ ਜੇ ਕੋਈ ਨਗਨ ਆਉਣਾ ਨਿਰਵਸਤਰ ਆਉਣਾ ਉਹਨੂੰ ਇਹਨੇ ਆਪਣੇ ਖਜ਼ਾਨੇ ਚੋਂ ਕੱਪੜੇ ਕੱਢ ਕੇ ਪਾਉਣ ਵਾਸਤੇ ਦੇਣੇ।
ਪੰਥ ਚਲਤ ਸ਼ਰਮ ਜੋ ਹੋਏ ਜਾਵੇ, ਭੇਜ ਤੁਰੰਗ ਤਾਈ ਚਡਵਾਵੇ।
ਜਿਹੜਾ ਕੋਈ ਮੁਸਾਫਿਰ ਚਲਦਾ ਚਲਦਾ ਪੈਦਲ ਤੁਰਦਾ, ਕਿਉਂਕਿ ਉਹਨਾਂ ਸਮਿਆਂ ਚ ਬਹੁਤੇ ਲੋਕ ਪੈਦਲ ਹੀ ਚੱਲ ਕੇ ਯਾਤਰਾ ਕਰਦੇ ਸਨ, ਪੈਦਲ ਚੱਲ ਕੇ ਜੇ ਕਿਸੇ ਨੇ ਬਹੁਤਾ ਥੱਕ ਜਾਣਾ ਇਹਨੇ ਆਪਣੇ ਘੋੜੇ ਭੇਜਣੇ ਉਹਨਾਂ ਦੇ ਨਾਲ, ਵੀ ਤੁਸੀਂ ਘੋੜਿਆਂ ਤੇ ਸਵਾਰ ਹੋ ਕੇ ਜਾਓ, ਜਿੱਥੇ ਜਾਣਾ ਉੱਥੇ ਤੱਕ ਤੁਹਾਨੂੰ ਇਹ ਘੋੜੇ ਛੱਡ ਕੇ ਆਉਣਗੇ। ਤੇ ਫਿਰ ਘੋੜਿਆਂ ਦੇ ਨਾਲ ਇਹਨੇ ਨੌਕਰ ਵੀ ਆਪਣੇ ਸੇਵਾਦਾਰ ਵੀ ਰੱਖੇ ਹੋਏ, ਉਹਨਾਂ ਨੂੰ ਵੀ ਭੇਜਣਾ ਵੀ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾ ਕੇ ਫਿਰ ਉੱਥੋਂ ਘੋੜੇ ਵਾਪਸ ਲੈ ਕੇ ਆਉਣੇ। ਏਦਾਂ ਦਾ ਪਰਉਪਕਾਰ ਬਾਲ ਗੁੰਦਾਈ ਕਰਿਆ ਕਰਦਾ ਸੀ।
ਨਿਤੀ ਉਪਕਾਰ ਕਰਨ ਅਬਲਾਖੀ, ਜਿਉਂ ਅਵਨੀ ਪਰ ਸਫਲੇ ਉਸਾਖੇ।
ਤਰ੍ਹਾਂ ਦਾ ਪਰਉਪਕਾਰ ਬਾਲ ਗੁੰਦਾਈ ਕਰਦਾ ਰਹਿੰਦਾ ਸੀ। ਜਿਹਦੇ ਕੋਲ ਕੱਪੜਾ ਨਾ ਹੋਣਾ ਉਹਨੂੰ ਕੱਪੜਾ ਦੇਣਾ, ਤਨ ਕੱਜਣ ਵਾਸਤੇ ਆਰਾਮ ਕਰਨ ਵਾਸਤੇ ਲੋਕਾਂ ਨੂੰ ਸੋਹਣਾ ਵਿਸ਼ਰਾਮ ਸਥਾਨ ਦੇਣਾ, ਖਾਣ ਵਾਸਤੇ ਸੋਹਣੇ ਭੋਜਨ ਦੇਣੇ, ਫਿਰ ਜੇ ਕੋਈ ਰਸਤੇ ਵਿੱਚ ਮੁਸਾਫਿਰ ਥੱਕ ਗਿਆ ਤੇ ਉਹਨੂੰ ਸਵਾਰੀ ਵਾਸਤੇ ਘੋੜਾ ਦੇ ਦੇਣਾ, ਕਿਉਂਕਿ ਘੋੜਿਆਂ ਦਾ ਤਬੇਲਾ ਵੀ ਬੜਾ ਵੱਡਾ ਇਹਦੇ ਰੱਖਿਆ ਹੋਇਆ। ਏਦਾਂ ਦਾ ਪਰਉਪਕਾਰ ਉਪਕਾਰ ਦੀ ਬਿਰਤੀ ਬਾਲ ਗੁੰਦਾਈ ਰੱਖਦਾ ਸੀ। ਜਿਵੇਂ ਧਰਤੀ ਦੇ ਵਿੱਚ ਇਹ ਸਫਲਿਓ ਸਾਖੀ ਹੈ, ਇਹਦੇ ਸਾਰੇ ਪਾਸੇ ਗੱਲ ਪ੍ਰਗਟ ਹੈ ਕਿ ਬਾਲ ਗੁੰਦਾਈ ਬੜਾ ਪਰਉਪਕਾਰੀ ਫਕੀਰ ਹੈ।
ਤੇ ਡੇਰੇ ਕੇ ਜਾਏ ਸਮੀਪਾ, ਬੈਠ ਰਹੇ ਬੇਦੀ ਕੁਲ ਦੀਪਾ।
ਬੇਦੀ ਕੁਲ ਦੀਪ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਲ ਗੁੰਦਾਈ ਨੂੰ ਵੀ ਉਪਦੇਸ਼ ਦੇਣਾ, ਕਿਉਂਕਿ ਕੱਲੇ ਕਰਮ ਮੋਕਸ਼ ਤੇ ਮੁਕਤੀ ਨਹੀਂ ਦੇ ਸਕਦੇ, ਕਰਮਾਂ ਦੇ ਨਾਲ ਪਰਮੇਸ਼ਰ ਦੇ ਨਾਮ ਦੇ ਸਿਮਰਨ ਦੀ ਕਲਾ ਵੀ ਚਾਹੀਦੀ ਹੈ। ਸਿਫਰਾਂ ਜਿੰਨੀਆਂ ਮਰਜ਼ੀ ਹੋਣ, ਜੇ ਏਕਾ ਨਾ ਲੱਗਾ ਹੋਵੇ ਉਹਨਾਂ ਸਿਫਰਾਂ ਦਾ ਜ਼ੀਰੋਆਂ ਦਾ ਕੋਈ ਮੁੱਲ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਲ ਗੁੰਦਾਈ ਨੂੰ ਨਾਮ ਦਾ ਉਪਦੇਸ਼ ਦੇਣਾ ਚਾਹੁੰਦੇ, ਇਸ ਕਰਕੇ ਬਾਲ ਗੁੰਦਾਈ ਦੇ ਟਿੱਲੇ ਦੇ ਨੇੜੇ ਇਹਦੇ ਡੇਰੇ ਦੇ ਕੋਲ ਸਤਿਗੁਰਾਂ ਨੇ ਆ ਕੇ ਡੇਰਾ ਕੀਤਾ ਹੈ, ਬਿਲਕੁਲ ਨਜ਼ਦੀਕ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ।
ਬਾਲ ਗੁੰਦਾਈ ਜਲ ਸੁਧ ਹੋਈ, ਵੈਰ ਅਤੀਤ ਬੈਠ ਰਹੇ ਦੋਈ।
ਇਧਰ ਡੇਰੇ ਵਿਚ ਬੈਠੇ ਬਾਲ ਗੁੰਦਾਈ ਨੂੰ ਖਬਰ ਹੋਈ ਕਿ ਸਾਡੇ ਡੇਰੇ ਦੇ ਬਾਹਰ ਕੋਈ ਮਹਾਂਪੁਰਖ ਆਏ ਹੋਏ ਨੇ, ਕੋਈ ਅਤੀਤ ਸਾਧੂ ਆਏ ਹੋਏ ਨੇ, ਕਿਉਂਕਿ ਸਤਿਗੁਰਾਂ ਨੇ ਵੀ ਗੇਰੂ ਰੰਗ ਦੇ ਕੱਪੜੇ ਬਸਤਰ ਸਰੀਰ ਤੇ ਅਤੀਤਾਂ ਵਾਲੇ ਧਾਰਨ ਕੀਤੇ ਹੋਏ ਸਨ ਤੇ ਬਾਲ ਗੁੰਦਾਈ ਨੂੰ ਪਤਾ ਲੱਗਾ ਵੀ ਕੋਈ ਅਤੀਤ ਸਾਧੂ ਨੇ ਦੋ, ਕਿਉਂਕਿ ਨਾਲ ਸਤਿਗੁਰਾਂ ਦੇ ਭਾਈ ਬਾਲਾ ਜੀ ਵੀ ਸਨ ਤੇ ਉਹ ਸਾਡੇ ਡੇਰੇ ਦੇ ਵਿੱਚ ਨਹੀਂ ਆਏ। ਸਾਡੇ ਡੇਰੇ ਦੇ ਵਿੱਚ ਆਉਣ ਦੀ ਬਜਾਏ ਡੇਰੇ ਦੇ ਬਾਹਰ ਬਾਹਰ ਉਹਨਾਂ ਨੇ ਡੇਰਾ ਕੀਤਾ ਹੋਇਆ।
ਨਹੀਂ ਅਗਾਰੀ ਆਵਤ ਸੋ ਜੋਗੀ ਤਬੈ ਬੁਲਾਏ ਦੋ।
ਪਤਾ ਲੱਗਾ ਵੀ ਉਹ ਦੋ ਅਤੀਤ ਸਾਧੂ ਬਾਹਰ ਆਏ ਹੋਏ ਨੇ ਔਰ ਉਹ ਸਾਡੇ ਘਰ ਅੱਗੇ ਚੱਲ ਕੇ ਨਹੀਂ ਆਏ। ਉਸੇ ਵਕਤ ਬਾਲ ਗੁੰਦਾਈ ਨੇ ਆਪਣੇ ਇੱਕ ਸੇਵਕ ਯੋਗੀ ਨੂੰ ਸੱਦਿਆ। ਯੋਗੀਆਂ ਨੂੰ ਸੱਦ ਕੇ ਬਾਲ ਗੁੰਦਾਈ ਨੇ ਹੁਕਮ ਕੀਤਾ ਤੇ ਕਹਿਣ ਲੱਗਾ,
ਕਯੋ ਤਿਨੈ ਕੋ ਆਨੋ ਜਾਈ ਪਹੁੰਚੇ ਸੋ ਸ਼੍ਰੀ ਗੁਰੂ ਜੀ ਥਾਈ।
ਬਾਲ ਗੁੰਦਾਈ ਕਹਿਣ ਲੱਗਾ ਆਪਣੇ ਚੇਲੇ ਯੋਗੀਆਂ ਨੂੰ ਵੀ ਏਦਾਂ ਕਰੋ ਵੀ ਬਾਹਰ ਕੋਈ ਦੋ ਅਤੀਤ ਸਾਧੂ ਆਏ ਬੈਠੇ ਨੇ ਤੇ ਉਹ ਆਪਣੇ ਡੇਰੇ ਚ ਨਹੀਂ ਆਏ ਚੱਲ ਕੇ, ਤੇ ਏਦਾਂ ਕਰੋ ਵੀ ਉਹਨਾਂ ਨੂੰ ਤੁਸੀਂ ਬੇਨਤੀ ਕਰਕੇ ਆਪਣੇ ਡੇਰੇ ਚ ਬੁਲਾ ਲਿਆਓ ਵੀ ਉਹ ਡੇਰੇ ਵਿਚ ਆ ਕੇ ਵਿਸ਼ਰਾਮ ਕਰਨ, ਬਾਹਰ ਕਿਉਂ ਬੈਠੇ ਨੇ, ਉਹ ਡੇਰੇ ਵਿਚ ਆ ਕੇ ਆਪਣਾ ਉਤਾਰਾ ਕਰਨ। ਇਹ ਸੁਣ ਕੇ ਬਾਲ ਗੁੰਦਾਈ ਦਾ ਹੁਕਮ, ਇਹਦੇ ਜਿਹੜੇ ਚੇਲੇ ਯੋਗੀ ਸਨ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕੋਲ ਚੱਲ ਕੇ ਆਏ ਜਿੱਥੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਡੇਰਾ ਕਰਕੇ ਬੈਠੇ ਹੋਏ ਸਨ।
ਦੁਏਰਾ ਚਲੋ ਅਤੀਤੋ ਉੱਠਿਆ ਬਾਲ ਗੁੰਦਾਈ ਥਾਨ।
ਉਹ ਯੋਗੀ ਆਏ, ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਕਹਿਣ ਲੱਗੇ, ਸੰਤ ਜੀ ਉੱਠੋ ਇੱਥੋਂ, ਤੇ ਆਪ ਜੀ ਇੱਥੋਂ ਉੱਠ ਕੇ ਬਾਲ ਗੁੰਦਾਈ ਦੇ ਟਿੱਲੇ ਤੇ ਚੱਲੋ। ਬਾਲ ਗੁੰਦਾਈ ਦਾ ਸਾਹਮਣੇ ਡੇਰਾ ਹੈ, ਤੁਸੀਂ ਇੱਥੇ ਬਾਹਰ ਆ ਕੇ ਬੈਠ ਗਏ ਹੋ, ਮੇਰੇ ਨਾਲ ਚੱਲੋ ਤੇ ਬਾਲ ਗੁੰਦਾਈ ਨੇ ਖੁਦ ਮੈਨੂੰ ਤੁਹਾਨੂੰ ਸੱਦਾ ਦੇਣ ਵਾਸਤੇ ਭੇਜਿਆ, ਆਪ ਜੀ ਕਿਰਪਾ ਕਰਕੇ ਮੇਰੇ ਨਾਲ ਸਾਹਮਣੇ ਡੇਰੇ ਵਿੱਚ ਚੱਲ ਕੇ ਚਰਨ ਪਾਓ।
ਬੈਠਣ ਕੋ ਮੰਦਰ ਬਲੇ ਸੁਖ ਸੋ ਹੈ ਗੁਜ਼ਰਾਨ।
ਤੁਸੀਂ ਜੇ ਬੈਠਣਾ ਹੀ ਹੈ ਤੇ ਚੱਲ ਕੇ ਸੋਹਣੇ ਮਕਾਨਾਂ ਵਿੱਚ ਬੈਠੋ, ਇੱਥੇ ਬਾਹਰ ਛੱਤ ਥੱਲੇ ਦਰਖਤਾਂ ਥੱਲੇ ਬੈਠੇ ਹੋ, ਇੱਥੇ ਸੁੱਖ ਨਹੀਂ ਹੈ। ਤੁਸੀਂ ਸਾਹਮਣੇ ਬੜੇ ਸੁਖਦਾਈ ਮੰਦਰ ਬਣੇ ਹੋਏ ਨੇ, ਬੜੀ ਸੋਹਣੀ ਸਰਾਂ ਬਣੀ ਹੋਈ ਹੈ, ਉੱਥੇ ਸੋਹਣੇ ਮਕਾਨ ਦੇ ਵਿੱਚ ਚੱਲ ਕੇ ਬੈਠਣਾ ਕਰੋ, ਸੋਹਣੇ ਮਕਾਨ ਵਿੱਚ ਚੱਲ ਕੇ ਨਿਵਾਸ ਕਰੋ ਤੇ ਸੁੱਖ ਨਾਲ ਤੁਹਾਡੀ ਰਾਤ ਗੁਜ਼ਰੇਗੀ।
ਚੌਪਈ ਸ਼੍ਰੀ ਪ੍ਰਭ ਕਹਿਓ ਨਾ ਹਮ ਚੱਲ ਜਾਵੇ ਜੈ ਬੈਠੇ
ਸਤਿਗੁਰਾਂ ਨੇ ਇਨ੍ਹਾਂ ਯੋਗੀਆਂ ਨੂੰ ਜਵਾਬ ਦਿੱਤਾ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਅਸੀਂ ਨਹੀਂ ਉੱਠ ਕੇ ਹੁਣ ਚੱਲ ਕੇ ਜਾਣਾ, ਅਸੀਂ ਤਾਂ ਜਿੱਥੇ ਬੈਠ ਜਾਈਏ ਉੱਥੇ ਹੀ ਬੈਠ ਕੇ ਰਾਤ ਬਤੀਤ ਕਰ ਲੈਂਦੇ ਹਾਂ, ਜਿਹੋ ਜੀ ਮਰਜ਼ੀ ਬਤੀਤ ਹੋਵੇ, ਜਿੱਥੇ ਬੈਠ ਜਾਈਏ ਉੱਥੇ ਹੀ ਸਾਡੇ ਨਿਵਾਸ ਤੇ ਤਾਂ ਸੁੱਖ ਹੈ, ਉੱਥੇ ਹੀ ਬਹਿ ਕੇ ਅਸੀਂ ਆਪਣੀ ਰਾਤ ਬਤੀਤ ਕਰ ਲੈਣੀ ਹੈ, ਹੁਣ ਅਸੀਂ ਚੱਲ ਕੇ ਨਹੀਂ ਜਾਣਾ।
ਜਾਈਏ ਨਿਤ ਅਤੀਤ ਕੋ ਐਸੀ ਆਯੁਸ ਜੋ ਬਣੇ ਬਿਤਾਵੇ ਤੈਸੀ।
ਅਸਲ ਵਿੱਚ ਇੱਕ ਅਤੀਤ ਸਾਧੂ ਦਾ ਇਹ ਸੁਭਾਅ ਹੋਣਾ ਚਾਹੀਦਾ, ਇੱਕ ਅਤੀਤ ਨੂੰ ਇਹੀ ਕਰਨੀ ਬਣ ਆਉਂਦੀ ਹੈ ਕਿ ਜਿਹੋ ਜੀ ਰਾਤ ਆਵੇ ਜਿੱਥੇ ਬੈਠਾ ਉੱਥੇ ਬੈਠਾ ਉਸੇ ਤਰ੍ਹਾਂ ਬਤੀਤ ਕਰ ਲਵੇ, ਕਿਉਂਕਿ ਖਾਲਸਾ ਜੀ ਇੱਕ ਅਤੀਤ ਸਾਧੂ ਦਾ ਵੀ ਸੁਭਾਅ ਹੋਣਾ ਚਾਹੀਦਾ। ਇੱਕ ਅਤੀਤ ਸਾਧੂ ਨੂੰ ਇਹ ਹੱਕ ਨਹੀਂ ਹੈ ਕਿ ਉਹ ਸੋਹਣਿਆ ਮੰਦਰਾਂ ਵਿੱਚ ਮਖਬਲੀ ਵਿਛਾਉਣਿਆਂ ਤੇ ਜਾ ਕੇ ਆਰਾਮ ਕਰੇ। ਜਿਹਨੇ ਸਭ ਕੁਝ ਤਿਆਗ ਦਿੱਤਾ ਉਹਦੇ ਵਾਸਤੇ ਜਿੱਥੇ ਉਹ ਬੈਠਾ ਹੈ, ਭਾਵੇਂ ਉਹ ਦਰਖਤ ਦੀ ਛਾਂ ਥੱਲੇ ਬੈਠਾ ਹੈ, ਭਾਵੇਂ ਖੁੱਲੇ ਅਸਮਾਨ ਹੇਠਾਂ ਬੈਠਾ ਹੈ, ਉੱਥੇ ਹੀ ਬੈਠਾ ਜਿਹੋ ਜੀ ਰਾਤ ਹੋਵੇ, ਭਾਵੇਂ ਸਰਦ ਰੁੱਤ ਹੋਵੇ, ਮੀਂਹ ਦੀ ਰੁੱਤ ਹੋਵੇ, ਭਾਵੇਂ ਅੱਤ ਦੀ ਗਰਮੀ ਪੈਂਦੀ ਹੋਵੇ, ਉੱਥੇ ਬੈਠਾ ਹੀ ਉਹ ਆਪਣਾ ਸਮਾਂ ਬਤੀਤ ਕਰ ਦੇਵੇ। ਇੱਕ ਅਤੀਤ ਸਾਧੂ ਦੀ ਰੀਤ ਹੈ, ਇੱਕ ਅਤੀਤ ਸਾਧੂ ਦੀ ਮਰਿਆਦਾ ਹੈ।
ਬਾਲ ਗੁੰਦਾਈ ਠਿਗ ਪੁੰਨ ਜਾਏ ਜਾਏ ਬਤਾਇਓ ਨੈ ਤੋ ਆਏ।
ਪਾਤਸ਼ਾਹ ਨੇ ਜਵਾਬ ਦੇ ਦਿੱਤਾ ਵੀ ਜਿਹੋ ਜੀ ਰਾਤ ਆਏਗੀ ਅਸੀਂ ਇੱਥੇ ਬਤੀਤ ਕਰ ਲਵਾਂਗੇ, ਅਸੀਂ ਇੱਥੇ ਹੀ ਸੁੱਖ ਨਾਲ ਬੈਠੇ ਹਾਂ। ਇਹ ਜਵਾਬ ਜਦੋਂ ਉਹਨਾਂ ਚੇਲੇ ਯੋਗੀਆਂ ਨੇ ਸੁਣਿਆ, ਉਹ ਆਪਣੇ ਗੁਰੂ ਬਾਲ ਗੁੰਦਾਈ ਕੋਲ ਗਏ। ਬਾਲ ਗੁੰਦਾਈ ਨੂੰ ਕੋਲ ਜਾ ਕੇ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਅਸੀਂ ਉਹਨਾਂ ਦੋ ਅਤੀਤ ਸਾਧੂਆਂ ਨੂੰ ਸੱਦਣ ਗਏ ਸੀ, ਪਰ ਉਹਨਾਂ ਨੇ ਅੱਗੋਂ ਜਵਾਬ ਦੇ ਦਿੱਤਾ ਤੇ ਉਹ ਕਹਿੰਦੇ ਅਸੀਂ ਨਹੀਂ ਆਉਣਾ, ਉਹ ਸਾਡੇ ਨਾਲ ਚੱਲ ਕੇ ਨਹੀਂ ਆਏ।
ਇਉਂ ਸੁਣ आप तां चल आयो जे थल बैठियो प्रभु तो आयो।
बाल गुंदाई नेक इंसान सी, परोपकारी जो है परोपकार करदा सी। उन्हें आख्या भी मैं आप जाके बेनती करदा, जे तुहाडे आखे नहीं चल के आए ते मैं आप जाके उन्हां नूं बेनती करके सद के लियाउणा। ए कह के बाल गुंदाई आप उठ के चल के आया जिथे सतगुरु जी बैठे सन। महाराज गुरु नानक साहब जी दे कोल चल के हाजिर होया जिथे सतगुरु गुरु नानक साहब जी महाराज शोभनीक हो रहे ने।
आदर युत मुख बचनी उचारे चलो अतीतो संग हमारे।
आके पहला नमस्कार कीती बड़े आदर नाल सत्कार सहित सतगुरु जी नूं बेनती करके कहण लगा, संत जी तुसी आए हो ए सामने डेरा बनिया होया, ए डेरा तुहाडे वर्गे महापुरखां वास्ते ही है, तुहाडे जे मुसाफिर साधुआं वास्ते अतीत बरागियां वास्ते मैं ए डेरा बनवाया कि तुसी आराम नाल इत्थे रात बतीत करके इत्थों अगले दिन चले जाओ। ते महाराज जे डेरा सामने बनिया होया ते तुसी इत्थे बाहर जंगल विच क्यों बैठदे हो, कृपा करो मेरे नाल डेरे विच चल के चरण पाओ, उथे सुख नाल रात बतीत करो।
आवत मेघ कटा बरखावे मंदिर में सुख निसा बितावे।
महाराज जी वेखो भी रात पै गई है ते आकाश विच बदलां दी कटा भी छाई हुई है, कोई पता नहीं केड़े वेले मीह पैण लग पै। रात दा समा सी ते उधरों मीह भी पैण वाला सी। बाल गुंदाई कहन लगा, महाराज इथे बाहर पता नहीं केड़े वेले मीह लग जाए, आकाश विच काले रंग दियां कटावां छाईयां होईयां है, ते इस मीह दी रुत दे विच तुसी बाहर भला क्यों बैठदे हो, जे मंदर बने ने सोहना मकान सामने बनिया है ते तुसी चल के उथे रात बतीत करो तां जो इस बदल तो इस बारिश तो भी तुहाडा बचा हो सके।
दुएरा श्री गुरु कह अतीत हम जैसे मन है आए।
बाल गुंदाई ने इस तरह बेनती कीती ते सुन के सतगुरु जी कहन लगे, बाल गुंदाई जी असी अतीत हां। अतीत दा मतलब हुंदा जेड़ा संत होवे सब कुछ त्याग चुका होवे उनू अतीत कहिंदे ने। महाराज जी कहिंदे असी अतीत हां ते अतीत दी इह मर्यादा है कि अतीत दे नाल जैसी बन आवे उसे तरह बतीत करे। खान नूं भोजन मिले तां वी शुकर करे, जे ना मिले ते तां वी शुकर करे। सिर कज्जण नूं छत मिल जाए ठीक, जे ना मिले ते तां वी ठीक। एक अतीत साधु दी इह मर्यादा है, एक रवायत है, उहदी इह रीत है, असी उस रीत दी पालना कर रहे हां। बाल गुंदाई जी असी अतीत हां ते अतीत नूं जिहो जिहा समा बनावे उसे तरह ही उन्नू बतीत करन दा हक है।
दुख सुख सम और जान कै समा देत गुजराए।
अतीत जिहड़ा है ओ दुख ते सुख नूं एक सम समझ के अपना समा बतीत कर लवे। जैसा दुख तैसा सुख, तैसा स्वर्ण तैसी उस माटी। एक अतीत दी अवस्था है के उदे वास्ते सोना ते मिट्टी दोवे एक रूप ने, सुख ते दुख दोवे एक रूप ने। महाराज जी कहंदे असी अतीत हां, इस करके साडे वास्ते सुख दुख दोवे ही एक रूप ने। जे बदल पएगा मीह पवेगा, मीह दी घटा छा गई तां कोई गल नहीं, इस करके असी तां अपने आनंद विच ही इत्थे बैठे हां।
चौपई जै कै मंदर खोजत फिरे अमरो मता सदाए भाई।
महाराज जी कहन लगे भी असी किथे मंदर लभदे फिरांगे। अज चलो जे तुसी कह रहे हो भी इत्थे मकान है ते तुसी मकान विच मंदर च चल के डेरा कर लो। महाराज कहंदे कल नूं असी फिर किसे ना किसे जंगल च होणा, उत्थे असी किथे किथे मकान लभदे फिरांगे। इस करके अतीत तां ओह है जिहड़ा जिहो जिहा समा होवे ओह जिहा अपने आप नूं बना लवे, क्योंकि सतगुरां ने अपने जीवन का बहुत सारा समा बियाबान संघने जंगलों विच भी बतीत किया। इस करके पातशाह कह रहे ने, बाल गुंदाई असी किथे किथे मकान लभदे फिरांगे, इथों जावांगे अगे किसे होर जंगल विच जाके डेरा करांगे। हर थां ते बाल गुंदाई थोड़ी बैठा, जिन्हें मकान बनाए होण, जिन्हें सराह बनाई होवे, ਅਸੀਂ ਕਿੱਥੇ ਕਿੱਥੇ ਮਕਾਨਾਂ ਦੀ ਭਾਲ ਕਰਦੇ ਫਿਰਾਂਗੇ।
ਬਾਲ ਗੁੰਦਾਈ ਬਚਨ ਅਲਾਇਆ ਪੁਰਖ ਅਲੇਖ ਕਰੈ ਜੋ ਦਾਇਆ।
ਅਸੀਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਹੀ ਗਮਨ ਕਰ ਰਹੇ ਹਾਂ ਔਰ ਜਿੱਥੇ ਜਾ ਕੇ ਬੈਠਦੇ ਆ ਉੱਥੇ ਜਾ ਕੇ ਸਮਾਂ ਬਤੀਤ ਕਰ ਲੈਣੇ ਸਾਡਾ ਮਤ ਹੈ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਅੱਗੋਂ ਬਾਲ ਗੁੰਦਾਈ ਨੇ ਮਹਾਰਾਜ ਜੀ ਨੂੰ ਜਵਾਬ ਦਿੱਤਾ ਤੇ ਕਹਿਣ ਲੱਗਾ ਮਹਾਰਾਜ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਸਦਾ ਹੀ ਸਾਰਿਆਂ ਤੇ ਦਇਆ ਕਰਨ ਵਾਲਾ ਹੈ।
ਦੇਵੈ ਜਬ ਸਮਾਜ ਸੁਖਦਾ ਏ ਨਹੀਂ ਅਨਾਦਰ ਤਿੰਨ ਬਨ ਆਏ।
ਮਹਾਰਾਜ ਜੀ ਚਲੋ ਜੇ ਨਾ ਹੋਵੇ ਮਕਾਨ ਮੰਦਿਰ ਤੇ ਫਿਰ ਤਾਂ ਸਮਾਂ ਪਾਸ ਕਰਨਾ ਹੀ ਹੈ, ਪਰ ਜੇ ਪਰਮੇਸ਼ਰ ਨੇ ਆਪਾਂ ਨੂੰ ਮਕਾਨ ਦਿੱਤਾ ਹੈ ਮੰਦਿਰ ਦਿੱਤਾ ਹੈ ਤੇ ਫਿਰ ਤਾਂ ਆਪਾਂ ਨੂੰ ਉਹਦੇ ਵਿੱਚ ਜਾ ਕੇ ਰਹਿਣਾ ਹੀ ਚਾਹੀਦਾ ਨਾ, ਤੇ ਫਿਰ ਵੀ ਆਪਾਂ ਨਾ ਰਹੀਏ ਤੇ ਫਿਰ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਦੀ ਕੁਤਾਹੀ ਹੋਵੇ। ਫਿਰ ਤਾਂ ਅਕਾਲ ਪੁਰਖ ਪਰਮੇਸ਼ਰ ਨੇ ਜਿਹੜਾ ਮਕਾਨ ਦਿੱਤਾ ਵੀ ਉਹਦੇ ਵਿੱਚ ਜਾ ਕੇ ਨਾ ਵਸਾਂਗੇ ਤੇ ਫਿਰ ਪਰਮੇਸ਼ਰ ਦਾ ਨਿਰਾਦਰ ਹੀ ਕਰਨਾ ਹੋਇਆ ਨਾ। ਮਹਾਰਾਜ ਹੁਣ ਤਾਂ ਖੁਦਾ ਨੇ ਦਿੱਤਾ ਹੈ ਨਾ, ਜਦੋਂ ਨਾ ਦੇਵੇਗਾ ਉਦੋਂ ਨਾ ਸਹੀ, ਪਰ ਹੁਣ ਤਾਂ ਮਕਾਨ ਹੈ, ਹੁਣ ਤਾਂ ਤੁਸੀਂ ਜਾ ਕੇ ਉੱਥੇ ਨਿਵਾਸ ਕਰ ਸਕਦੇ ਹੋ।
ਸਰਬ ਨਿਰੰਜਨ ਕੇਰ ਪਦਾਰਥ ਭਲੀ ਬਾਤ ਕਰਨਾ ਪਰ ਸਵਾਰਥ।
ਇਹ ਸਾਰੇ ਪਦਾਰਥ ਨਿਰੰਜਨ ਪਰਮੇਸ਼ਰ ਦੇ ਨੇ ਨਾ, ਇਹ ਮਕਾਨ ਜਿਹੜਾ ਸਾਹਮਣੇ ਬਣਿਆ ਇਹ ਕਿਹੜਾ ਮੇਰਾ ਹੈ, ਇਹ ਵੀ ਤਾਂ ਪਰਮੇਸ਼ਰ ਦਾ ਹੀ ਦਿੱਤਾ ਹੋਇਆ, ਇਹ ਵੀ ਤਾਂ ਉਸੇ ਦਾ ਸਿਰਜਿਆ ਹੋਇਆ ਤੇ ਮਹਾਰਾਜ ਇਹ ਪਰਮੇਸ਼ਰ ਦਾ ਮੰਦਿਰ ਸਮਝ ਕੇ ਇਹਦੇ ਵਿੱਚ ਘਰ ਚ ਨਿਵਾਸ ਕਰੋ, ਇਹ ਪਰਮੇਸ਼ਰ ਦਾ ਘਰ ਜਾਣ ਕੇ ਇਹਦੇ ਵਿੱਚ ਚੱਲ ਕੇ ਨਿਵਾਸ ਕਰੋ ਮਹਾਰਾਜ।
ਇਸ ਪ੍ਰਕਾਰ ਕਹਿ ਬਾਲ ਗੁੰਦਾਏ ਲੇਕਰ ਸੰਗ ਚਲਿਓ ਸੁਖਦਾਏ।
ਬਾਰ ਬਾਰ ਸਤਿਗੁਰਾਂ ਨੂੰ ਮਿੰਨਤਾਂ ਕੀਤੀਆਂ, ਮਹਾਰਾਜ ਮੈਂ ਨੀ ਤੁਹਾਨੂੰ ਇੱਥੇ ਬੈਠਣ ਦੇਣਾ, ਆਪ ਕਿਰਪਾ ਕਰੋ, ਦਇਆ ਕਰਕੇ ਮੇਰੇ ਨਾਲ ਮਕਾਨ ਚ ਚੱਲ ਕੇ ਚਰਨ ਪਾਓ, ਇਹ ਡੇਰਾ ਤੁਹਾਡਾ ਹੈ, ਇਹ ਪਰਮੇਸ਼ਰ ਦਾ ਹੈ, ਤੁਹਾਡੇ ਦੇ ਅਤੀਤ ਸਾਧੂਆਂ ਵਾਸਤੇ ਮੈਂ ਬਣਾਇਆ ਵੀ ਜਿਹੜੇ ਜਾ ਕੇ ਉੱਥੇ ਵਿਸ਼ਰਾਮ ਕਰਕੇ ਨਿਵਾਸ ਕਰਕੇ ਆਪਣਾ ਸਮਾਂ ਬਤੀਤ ਕਰ ਸਕਣ। ਏਦਾਂ ਬਾਰ ਬਾਰ ਸਤਿਗੁਰੂ ਜੀ ਨੂੰ ਬੇਨਤੀਆਂ ਕਰਕੇ ਬਾਲ ਗੁੰਦਾਈ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਆਪਣੇ ਨਾਲ ਲੈ ਕੇ ਆਪਣੇ ਡੇਰੇ ਤੇ ਚੱਲ ਕੇ ਆਇਆ ਹੈ।
ਦੋਏਰਾ ਨੀਕੇ ਘਰ ਮੈਂ ਜਾਏ ਕਹਿ ਕਿਨੋ ਬਚਨ ਬਖਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੇ ਸੋਹਣੇ ਜੇ ਕਮਰੇ ਵਿਚ ਇਹਨੇ ਉਤਾਰਾ ਕਰਵਾਇਆ, ਕਹਿਣ ਲੱਗਾ ਮਹਾਰਾਜ ਆ ਕਮਰੇ ਵਿਚ ਆਸਣ ਲਾਓ, ਇੱਥੇ ਤੁਸੀਂ ਨਿਵਾਸ ਕਰੋ, ਆ ਸੋਹਣਾ ਮੰਜਾ ਬਿਸਤਰਾ ਵੀ ਲੱਗਾ ਹੋਇਆ, ਛਕਣ ਵਾਸਤੇ ਆਪ ਜੀ ਨੂੰ ਭੋਜਨ ਮਿਲੇਗਾ, ਜੋ ਲੋੜ ਦੀਆਂ ਚੀਜ਼ਾਂ ਨੇ ਸਭ ਕੁਝ ਹਾਜ਼ਰ ਹੋਵੇਗਾ। ਸਤਿਗੁਰੂ ਜੀ ਦਾ ਸੋਹਣੇ ਜੇ ਕਮਰੇ ਵਿਚ ਉਤਾਰਾ ਕਰਵਾ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ
ਦੇਖੋ ਸ਼ੁਭ ਇਸ ਥਾਨ ਏ ਭਲੋ ਹੋਏ ਗੁਜ਼ਰਾਨ।
ਕਹਿਣ ਲੱਗਾ ਜੀ ਵੇਖੋ ਕਿੰਨੀ ਚੰਗੀ ਥਾਂ ਬਣਾਈ ਮੈਂ ਤੁਹਾਡੇ ਵਰਗੇ ਸਾਧੂਆਂ ਵਾਸਤੇ, ਇੱਥੇ ਕਿੱਡਾ ਸੋਹਣਾ ਸੁੱਖ ਦਾ ਸਮਾਂ ਬਤੀਤ ਹੋਵੇਗਾ ਤੁਹਾਡਾ, ਕਿੱਡਾ ਸੁੱਖ ਦੇ ਨਾਲ ਤੁਹਾਡਾ ਗੁਜ਼ਾਰਾ ਹੋਵੇਗਾ, ਰਾਤ ਤੁਹਾਡੀ ਬੜੀ ਸੁੱਖ ਦੀ ਬਤੀਤ ਹੋਵੇਗੀ।
ਸ੍ਰੀ ਗੁਰੂ ਕਹੇ ਤਾਂ ਕੇ ਸੰਗਾ ਕਿਆ ਦੇਖੋ ਨਿਰਪਲੀਲਾ ਰੰਗਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਹੱਸ ਪਏ ਤੇ ਮੁਸਕਰਾਉਂਦਿਆਂ ਹੋਇਆ ਬੋਲੇ ਗਰੀਬਨ ਵਾਜ, ਕਹਿਣ ਲੱਗੇ ਬਾਲ ਗੁੰਦਾਈ ਕੀ ਵੇਖੀਏ, ਕਿਉਂਕਿ ਬਾਲ ਗੁੰਦਾਈ ਨੇ ਆਖਿਆ ਨਾ ਵੇਖੋ ਮਹਾਰਾਜ ਕਿੱਡੇ ਸੋਹਣੇ ਸੁੱਖ ਸਾਧਨ ਨੇ ਇੱਥੇ। ਮਹਾਰਾਜ ਕਹਿੰਦੇ ਕੀ ਵੇਖੀਏ, ਇਹ ਤਾਂ ਰਾਜਸੀ ਠਾਠ ਹੈ ਸਾਰਾ, ਇਹ ਤਾਂ ਰਾਜਲੀਲਾ ਬਣੀ ਹੋਈ, ਇੱਥੇ ਕੋਈ ਅਤੀਤ ਯੋਗੀਆਂ ਵਾਲੀ ਗੱਲ ਤਾਂ ਹੈ ਨਹੀਂ, ਵੀ ਇੱਥੇ ਖਾਓ ਛਕੋ ਛਕਾਓ ਸੋਹਣੇ ਪਦਾਰਥ ਆਨੰਦ ਦੇ ਮਿਲਦੇ ਨੇ, ਅਸਲ ਗੱਲ ਪਰਮੇਸ਼ਰ ਦੇ ਨਾਮ ਭਜਨ ਵਾਲੀ ਤਾਂ ਇੱਥੇ ਦਿਸਦੀ ਨੀ, ਜਿਹੜੀ ਇੱਕ ਮਹਾਂਪੁਰਖ ਦੇ ਡੇਰੇ ਤੇ ਹੋਣੀ ਚਾਹੀਦੀ ਹੈ। ਅੱਜ ਵੀ ਬੜੇ ਬੜੇ ਡੇਰੇ ਬੜੀਆਂ ਥਾਵਾਂ ਤੇ ਬਣੇ ਨੇ ਖਾਲਸਾ ਜੀ, ਉੱਥੇ ਇਹ ਸੰਕੇਤ ਅੱਜ ਵੀ ਅਗਵਾਈ ਕਰਦਾ, ਉਹਨਾਂ ਡੇਰਿਆਂ ਤੇ ਰਾਜਸੀ ਠਾਠ ਤਾਂ ਦਿਸਦਾ, ਬੜੇ ਬੜੇ ਸੋਹਣੇ ਮਹੱਲ ਬਣੇ ਨੇ, ਬੜੇ ਬੜੇ ਸੋਹਣੇ ਮਕਾਨ ਬਣੇ ਹੋਏ ਹੁੰਦੇ ਨੇ ਤੇ ਬੜੀਆਂ ਬੜੀਆਂ ਭਾਂਤ ਭਾਂਤ ਦੀਆਂ ਉੱਤੇ ਮੀਨਾਕਾਰੀਆਂ ਕੀਤੀਆਂ ਹੋਈਆਂ, ਬੜੇ ਸੋਹਣੇ ਏਸੀ ਰੂਮ ਤਿਆਰ ਹੋਏ ਹੋਏ ਤੇ ਡੇਰੇ ਬੜੇ ਬੜੇ ਸੁੰਦਰ ਬਣੇ ਨੇ, ਪਰ ਉੱਥੇ ਭਜਨ ਬੰਦਗੀ ਵਾਲੀ ਕੋਈ ਗੱਲ ਨਜ਼ਰ ਆਉਂਦੀ ਹੈ? ਜੇ ਭਜਨ ਬੰਦਗੀ ਨਹੀਂ ਤੇ ਫਿਰ ਉਹ ਰਾਜਲੀਲਾ ਹੀ ਆ, ਉੱਥੇ ਭਗਤੀ ਦੀ ਗੱਲ ਕੋਈ ਨਹੀਂ ਜੇ ਕੋਈ। ਮਹਾਰਾਜ ਜੀ ਨੇ ਵੇਖ ਕੇ ਨਾ ਬਾਲ ਗੁੰਦਾਈ ਦਾ ਡੇਰਾ, ਮਹਾਰਾਜ ਕਹਿੰਦੇ ਇੱਥੇ ਤਾਂ ਰਾਜਲੀਲਾ ਹੀ ਨਜ਼ਰ ਆਉਂਦੀ, ਬਾਲ ਗੁੰਦਾਈ ਕੋਈ ਭਜਨੀ ਭਜਨ ਬੰਦਗੀ ਵਾਲੀ ਤਾਂ ਗੱਲ ਨਹੀਂ ਦਿਸਦੀ। ਨਾਮ ਸਿਮਰਨ ਵਾਲੀ ਕਲਾ ਤਾਂ ਇੱਥੇ ਕੋਈ ਨਜ਼ਰ ਨਹੀਂ ਪਈ ਆਉਂਦੀ। ਬਾਲ ਗੁੰਦਾਈ ਇਹ ਤਾਂ ਸਾਰੀ ਰਾਜਿਆਂ ਦੇ ਲੀਲਾ ਦੀ ਰੰਗ ਨਜ਼ਰ ਆ ਰਹੇ ਨੇ।
ਬਸਤਰ ਕੋਸ਼ ਕੋ ਜਵੈ ਦਿਖਾਇਓ ਸਰਬ ਰਾਜ ਲੀਲਾ ਹਮ ਜਾਨੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਨਾ ਇਹਨੇ ਬਸਤਰਾਂ ਦਾ ਕੋਸ਼ ਖਜ਼ਾਨਾ ਵਿਖਾਇਆ, ਭਾਂਤ ਭਾਂਤ ਦੇ ਰੰਗ ਬਿਰੰਗੇ ਸੋਹਣੇ ਸੋਹਣੇ ਕੱਪੜੇ ਵੀ ਵਿਖਾਏ। ਕਹਿੰਦਾ ਵੇਖੋ ਜੀ ਮਹਾਰਾਜ, ਮੈਂ ਜਿਹੜੇ ਨਿਰਵਸਤਰ ਲੋਕ ਆਉਂਦੇ ਨੇ, ਨਗਨ ਲੋਕ ਆਉਂਦੇ ਨੇ, ਉਹਨਾਂ ਵਾਸਤੇ ਕੱਪੜਿਆਂ ਦੇ ਖਜ਼ਾਨੇ ਵੀ ਰੱਖੇ ਨੇ, ਉਹਨਾਂ ਨੂੰ ਪਾਉਣ ਵਾਸਤੇ ਹੰਡਾਉਣ ਵਾਸਤੇ ਆ ਮੈਂ ਸੋਹਣੇ ਸੋਹਣੇ ਬਸਤਰ ਤੇ ਕੱਪੜੇ ਵੀ ਦਾਨ ਕਰਦਾ ਹਾਂ।
ਬੋਲੋ ਬਚਨ ਪਨਿਓ ਗੁਣ ਖਾਨੀ ਸਰਬ ਰਾਜ ਲੀਲਾ ਹਮ ਜਾਨੀ।
ਜਦੋਂ ਕੱਪੜਿਆਂ ਦਾ ਭੰਡਾਰਾ ਵਿਖਾਇਆ ਤੇ ਵੇਖ ਕੇ ਫਿਰ ਸਤਿਗੁਰੂ ਜੀ ਨੇ ਉਹੀ ਜਵਾਬ ਦਿੱਤਾ। ਮਹਾਰਾਜ ਕਹਿੰਦੇ ਵੀ ਰਾਜ ਲੀਲਾ ਹੀ ਹੈ ਸਾਰੀ, ਇਹ ਵੀ ਰਾਜ ਲੀਲਾ ਹੀ ਹੈ, ਇਹ ਵੀ ਰਾਗ ਸੀ ਠਾਠ ਹੀ ਨਜ਼ਰ ਆ ਰਿਹਾ ਹੈ।
ਬਾਜਸ਼ਾਲਾ ਮੈਂ ਜਬ ਲੈ ਗਏ ਭਲੇ ਤੁਰੰ ਦਿਖਾਵਤ ਭਏ।
ਸਤਿਗੁਰਾਂ ਨੂੰ ਨਾਲ ਲੈ ਕੇ ਗਿਆ ਤਬੇਲੇ ਵਿਚ, ਤੇ ਤਬੇਲੇ ਚ ਲਿਜਾ ਕੇ ਫਿਰ ਭਾਂਤ ਭਾਂਤ ਦੇ ਘੋੜੇ ਵਿਖਾਏ। ਕਹਿੰਦਾ ਵੇਖੋ ਜੀ ਕਿੱਡੇ ਕਿੱਡੇ ਸੁੰਦਰ ਘੋੜੇ ਮੈਂ ਰੱਖੇ ਨੇ ਲੋਕਾਂ ਦੀ ਯਾਤਰਾ ਵਾਸਤੇ, ਇਹ ਸਾਰੇ ਲੋਕਾਂ ਦੀ ਸੇਵਾ ਵਾਸਤੇ ਹੀ ਰੱਖੇ ਹੋਏ ਨੇ।
ਗੁਰੂ ਕਹੇ ਸੁਨ ਬਾਲ ਗੁੰਦਾਏ ਇਹ ਲੀਲਾ ਰਾਜਨ ਬਣ ਆਏ।
ਜਦੋਂ ਘੋੜੇ ਵਿਖਾਏ ਤੇ ਵੇਖ ਕੇ ਸਤਿਗੁਰੂ ਜੀ ਫਿਰ ਉਹੀ ਬਚਨ ਆਖਿਆ। ਪਾਤਸ਼ਾਹ ਕਹਿੰਦੇ ਬਾਲ ਗੁੰਦਾਏ ਇਹ ਵੀ ਸਾਰੀ ਰਾਜ ਲੀਲਾ ਹੀ ਹੈ, ਇਹ ਵੀ ਸਾਰਾ ਰਾਗ ਸੀ ਠਾਠ ਹੀ ਹੈ। ਇਹ ਵਿਖਾ ਵੀ ਕੋਈ ਇਹੋ ਜਿਹਾ ਮੰਦਿਰ ਵੀ ਬਣਾਇਆ, ਧਰਮਸ਼ਾਲਾ ਵੀ ਬਣਾਈ, ਜਿੱਥੇ ਬਹਿ ਕੇ ਕੋਈ ਭਜਨ ਦੀ ਗੱਲ ਕਰਦਾ ਹੋਵੇ, ਪਰਮੇਸ਼ਰ ਦੀ ਬੰਦਗੀ ਕਰਦਾ ਹੋਵੇ। ਉਹ ਤਾਂ ਕੋਈ ਜਗ੍ਹਾ ਬਣਾਈ ਨੀ ਤੂੰ, ਜਿੱਥੇ ਸਤਸੰਗਤ ਹੁੰਦੀ ਹੋਵੇ, ਕਥਾ ਹੁੰਦੀ ਹੋਵੇ, ਕੀਰਤਨ ਹੁੰਦਾ ਹੋਵੇ, ਉਹ ਦਰਬਾਰ ਤਾਂ ਕਿਤੇ ਤੂੰ ਬਣਾਇਆ ਵਿਖਾਇਆ ਨਹੀਂ। ਇਹ ਵਿਖਾ ਦਿੱਤਾ ਜੀ ਮਹਾਰਾਜ ਆ ਮੈਂ ਕੱਪੜੇ ਰੱਖੇ ਹੋਏ ਨੇ ਲੋਕਾਂ ਨੂੰ ਦਾਨ ਕਰਨ ਵਾਸਤੇ, ਆ ਮੈਂ ਸੋਹਣੀ ਸਰਾਬ ਬਣਾਈ ਹੈ ਲੋਕਾਂ ਦੀ ਰਿਹਾਇਸ਼ ਵਾਸਤੇ, ਆ ਮੈਂ ਸੋਹਣੇ ਘੋੜੇ ਰੱਖੇ ਹੋਏ ਨੇ ਲੋਕਾਂ ਦੀ ਯਾਤਰਾ ਵਾਸਤੇ। ਮਹਾਰਾਜ ਕਹਿੰਦੇ ਤਾਂ ਸਾਰੀ ਰਾਜ ਲੀਲਾ ਹੀ ਹੈ, ਇਹ ਤਾਂ ਸਾਰਾ ਰਾਗ ਸੀ ਠਾਠ ਹੀ ਨਜ਼ਰ ਆ ਰਿਹਾ।
ਵੈ ਅਤੀਤ ਸਭ ਤਜੇ ਸਮਾਜਾ ਇਨੇ ਬਿਲੋਕਨ ਕਿਆ ਹਮ ਕਾਜਾ।
ਮਹਾਰਾਜ ਕਹਿੰਦੇ ਅਸੀਂ ਤਾਂ ਅਤੀਤ ਹੋ ਕੇ ਸਾਰਾ ਕੁਝ ਛੱਡ ਕੇ ਆਏ ਆ, ਕੱਪੜਿਆਂ ਦੇ ਭਰੇ ਖਜ਼ਾਨੇ ਅਸੀਂ ਛੱਡੇ, ਘੋੜੇ ਅਸੀਂ ਛੱਡੇ, ਆ ਸੋਹਣੇ ਮਕਾਨ ਘਰ ਬਾਰ ਅਸੀਂ ਤਿਆਗੇ ਨੇ, ਅਸੀਂ ਤਾਂ ਇਹ ਸਾਰਾ ਕੁਝ ਤਿਆਗ ਕੇ ਆਏ ਹੋਏ ਆ, ਤੇ ਇਹ ਦੱਸ ਵੀ ਹੁਣ ਇਹ ਜ ਵਿਖਾ ਕੇ ਸਾਡੇ ਕਿਹੜੇ ਕੰਮ ਦੇ। ਇਹ ਕੱਪੜੇ ਸਾਡੇ ਕਿਸੇ ਕੰਮ ਦੇ ਨਹੀਂ, ਇਹ ਘੋੜੇ ਸਾਡੇ ਕਿਸੇ ਕੰਮ ਦੇ ਨਹੀਂ, ਇਹ ਸੋਹਣੀਆਂ ਰਿਹਾਇਸ਼ਾਂ ਸਾਡੇ ਕਿਸੇ ਕੰਮ ਦੀਆਂ ਨਹੀਂ, ਅਸੀਂ ਤਾਂ ਇਹ ਸਾਰਾ ਕੁਝ ਤਿਆਗ ਕੇ ਅਤੀਤ ਬਣੇ ਹੋਏ ਆ, ਹੁਣ ਆ ਚੀਜ਼ਾਂ ਵਿਖਾ ਕੇ ਸਾਨੂੰ ਕਿਉਂ ਲੁਭਾਏ ਮਾਨ ਕਰਦਾ ਭਲਾ, ਇਹ ਤਾਂ ਸਾਡੇ ਕਿਸੇ ਕੰਮ ਦੀਆਂ ਨਹੀਂ।
ਆਤਮ ਗਿਆਨ ਮਾਨ ਬਿਨ ਹੋਣਾ ਸਿਮਰਨ ਨਾਮ ਸੰਤ ਧਨ ਪਾਉਣਾ।
ਮਹਾਰਾਜ ਜੀ ਕਹਿੰਦੇ ਬਾਲ ਗੁੰਦਾਏ ਆਤਮਾ ਦਾ ਗਿਆਨ ਹੋਣਾ ਔਰ ਮਾਨ ਤੋਂ ਵਿਹੂਣਾ ਹੋਣਾ ਔਰ ਇੱਕ ਸੰਤ ਦੇ ਘਰ ਦੇ ਵਿੱਚ ਪਰਮੇਸ਼ਰ ਦੇ ਨਾਮ ਧਨ ਦੀ ਗੱਲ ਹੋਣੀ, ਉਹ ਅਸਲੀ ਘਰ ਹੈ, ਉਹ ਅਸਲੀ ਕਿਸੇ ਮਹਾਤਮਾ ਦਾ ਡੇਰਾ ਹੈ ਜਿੱਥੇ ਨਾਮ ਸਿਮਰਨ ਦੀ ਗੱਲ ਹੁੰਦੀ ਹੋਵੇ, ਜਿੱਥੇ ਆਏ ਗਏ ਨੂੰ ਨਾਮ ਦਾ ਹੀ ਛਾਂਦਾ ਮਿਲਦਾ ਹੋਵੇ, ਨਾਮ ਦਾ ਹੀ ਵਰਤਾਰਾ ਮਿਲਦਾ ਹੋਵੇ। ਨਾਮ ਸੰਤ ਧਨ ਪਾਉਣਾ, ਸੰਤ ਦੇ ਘਰ ਦੇ ਵਿੱਚ ਤਾਂ ਨਾਮ ਧਨ ਦਾ ਹੀ ਖਜ਼ਾਨਾ ਹੋਣਾ ਚਾਹੀਦਾ ਹੈ।
ਹਮ ਤੁਮ ਕੋ ਤੋ ਦੇਖਣ ਚਾਹੀਏ ਜੇ ਕੋ ਪਾਏ ਪਰਮ ਸੁਖ ਲਈਏ।
ਬਾਲ ਗੁੰਦਾਈ ਤੈਨੂੰ ਤੇ ਸਾਨੂੰ ਨਾਮ ਧਨ ਵਿਹਾਜਣਾ ਚਾਹੀਦਾ, ਨਾਮ ਨਾਮ ਵਿਹਾਜਣਾ ਚਾਹੀਦਾ, ਨਾਮ ਬਿਨਾਂ ਇਹ ਸਾਰੇ ਕਰਮ ਰਾਜ ਲੀਲਾ ਹੀ ਹੈ। ਇਹ ਤਾਂ ਰਾਜਿਆਂ ਕੋਲ ਵੀ ਹੁੰਦਾ, ਰਾਜੇ ਵੀ ਦਾਨ ਕਰਦੇ ਨੇ, ਰਾਜਿਆਂ ਕੋਲ ਵੀ ਘੋੜਿਆਂ ਦੇ ਤਬੇਲੇ ਬੜੇ ਬੜੇ ਵੱਡੇ ਹੁੰਦੇ ਨੇ, ਰਾਜਿਆਂ ਕੋਲ ਵੀ ਬੜੀਆਂ ਬੜੀਆਂ ਸੋਹਣੀਆਂ ਰਿਹਾਇਸ਼ਾਂ ਹੁੰਦੀਆਂ, ਇਹ ਤਾਂ ਰਾਜ ਲੀਲਾ ਹੀ ਹੈ ਨਾ। ਇੱਕ ਮਹਾਤਮਾ ਵਾਲੀ ਸੰਤ ਵਾਲੀ ਗੱਲ ਤਾਂ ਕੋਈ ਨੀ ਨਜ਼ਰ ਆਈ, ਇੱਥੇ ਇੱਕ ਮਹਾਤਮਾ ਕੋਲ ਤਾਂ ਨਾਮ ਧਨ ਦੀ ਗੱਲ ਹੁੰਦੀ। ਸਾਡਾ ਅਸਲੀ ਧਨ ਤਾਂ ਨਾਮ ਧਨ ਹੈ, ਤੇਰੇ ਵਰਗੇ ਅਤੀਤ, ਕਿਉਂਕਿ ਬਾਲ ਗੁੰਦਾਈ ਵੀ ਅਤੀਤ ਸਾਧੂ ਸੀ, ਯੋਗੀ ਸੀ ਨਾ। ਮਹਾਰਾਜ ਕਹਿੰਦੇ ਤੇਰੇ ਵਰਗੇ ਅਤੀਤ ਤੇ ਸਾਡੇ ਵਰਗੇ ਅਤੀਤਾਂ ਨੂੰ ਤਾਂ ਸਿਰਫ ਨਾਮ ਧਨ ਦਾ ਪਰਮ ਸੁੱਖ ਹੀ ਲੈਣਾ ਚਾਹੀਦਾ ਹੈ।
ਚੈਨ ਪਦਾਰਥ ਕੋ ਜਿਓ ਇਨ ਤੇ ਲਖੋ ਬਿਰੋਧੀ ਸੋ।
ਮਹਾਰਾਜ ਜੀ ਕਹਿੰਦੇ ਪਦਾਰਥਾਂ ਦੀ ਇੱਛਾ ਰੱਖਣੀ, ਪਦਾਰਥਾਂ ਦੀ ਚਾਹਨਾ ਰੱਖਣੀ, ਇਹ ਸਾਡੇ ਵਰਗੇ ਅਤੀਤਾਂ ਦਾ ਕੰਮ ਨਹੀਂ। ਸਾਡੇ ਵਰਗੇ ਅਤੀਤਾਂ ਦਾ ਕੰਮ ਹੈ ਕਿ ਪਦਾਰਥਾਂ ਦੀ ਇੱਛਾ ਤੋਂ ਰਹਿਤ ਹੋ ਜਾਣਾ, ਦੁਨੀਆਂ ਦੇ ਪਦਾਰਥਾਂ ਦੀ ਇੱਛਾ ਤੋਂ ਰਹਿਤ ਹੋ ਕੇ ਵਰਤਣਾ, ਇਹ ਸਾਡੇ ਵਰਗੇ ਅਤੀਤ ਸਾਧੂਆਂ ਦਾ ਸੁਭਾਅ, ਸਾਡਾ ਸੁਭਾਅ ਹੋਣਾ ਚਾਹੀਦਾ ਹੈ।
ਸੁਣ ਕੇ ਅਚਰਜ ਮਨ ਮੈਂ ਮਾਨਾ, ਬਾਲ ਗੁੰਦਾਈ ਬਚਨ ਬਖਾਨਾ।
ਸਤਿਗੁਰਾਂ ਦੇ ਇਹ ਬਚਨ ਸੁਣੇ ਤੇ ਬਾਲ ਗੁੰਦਾਈ ਬੜਾ ਹੈਰਾਨ ਹੋਇਆ ਵੀ ਇਹ ਇੱਕ ਇੱਕ ਬਚਨ ਜੋ ਕਹਿ ਰਹੇ ਨੇ ਬੜਾ ਕੀਮਤੀ ਬਚਨ ਹੈ, ਪੂਰੇ ਬਚਨ ਸਿੱਧੇ ਹਿਰਦੇ ਨੂੰ ਵਿੰਦ ਰਹੇ ਨੇ। ਇਹ ਬਚਨ ਸਧਾਰਨ ਬਚਨ ਨਹੀਂ ਜਿਹੜੇ ਇੱਕ ਕੰਨ ਚ ਸੁਣੇ ਤੇ ਦੂਸਰੇ ਚੋ ਕੱਢ ਦਿੱਤੇ, ਇਹਨਾਂ ਦਾ ਇੱਕ ਇੱਕ ਬਚਨ ਮੇਰੇ ਹਿਰਦੇ ਵਿੱਚ ਪਾਰਸ ਵਾਂਗੂ ਛੂ ਕੇ ਕਲਾ ਵਰਤਾ ਰਿਹਾ। ਜਿਵੇਂ ਪਾਰਸ ਦਾ ਸੁਭਾਅ ਹੈ ਤਾਂਬੇ ਨੂੰ ਸੋਨਾ ਕਰਨ ਦਾ, ਉਦਾਂ ਇਹਨਾਂ ਦੇ ਇੱਕ ਇੱਕ ਬਚਨ ਵਿੱਚ ਪਾਰਸ ਕਲਾ ਵਰਤ ਰਹੀ ਹੈ, ਜੋ ਮੇਰੇ ਮਨੂਰ ਹੋਏ ਲੋਹੇ ਵਰਗੇ ਮਨ ਨੂੰ ਸੋਨਾ ਬਣਾ ਰਹੀ ਹੈ। ਤੇ ਸੁਣ ਕੇ ਬੜਾ ਹੈਰਾਨ ਹੋਇਆ ਤੇ ਹੈਰਾਨ ਜਿਹਾ ਹੋਇਆ ਬਾਲ ਗੁੰਦਾਈ ਜਗਤ ਗੁਰੂ ਗਰੀਬ ਨਿਵਾਗ ਸਾਹਿਬ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪੁੱਛਣ ਲੱਗਾ।
ਦੋਹੇਰਾ ਕਹੋ ਅਤੀਤੋ ਨਾਮ ਨਿਜੇ, ਕਿਤ ਆਏ ਕਿਤ ਜਾਏ।
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਦਾ ਹੋਇਆ ਹੈਰਾਨੀ ਨਾਲ ਪੁੱਛਣ ਲੱਗਾ, ਹੇ ਅਤੀਤ ਸੰਤ ਜੀ, ਪਹਿਲਾਂ ਕਿਰਪਾ ਕਰਕੇ ਤੁਸੀਂ ਆਪਣੇ ਬਾਰੇ ਦੱਸੋ। ਉਹਨੂੰ ਹੁਣ ਆਪਣੀਆਂ ਗੱਲਾਂ ਭੁੱਲ ਗਈਆਂ, ਪਹਿਲਾਂ ਤਾਂ ਵਿਖਾਉਂਦਾ ਫਿਰਦਾ ਸੀ ਵੀ ਆਹ ਵੇਖੋ ਜੀ ਮੈਂ ਕੱਪੜਿਆਂ ਦਾ ਖਜ਼ਾਨਾ ਰੱਖਿਆ, ਆਹ ਸੋਹਣੀਆਂ ਰਿਹਾਇਸ਼ਾਂ ਬਣਾਈਆਂ ਨੇ, ਆਹ ਵੇਖੋ ਜੀ ਮੈਂ ਘੋੜਿਆਂ ਦਾ ਤਬੇਲਾ ਰੱਖਿਆ, ਆਹ ਵੇਖੋ ਜੀ ਮੈਂ ਭਾਂਤ ਭਾਂਤ ਦੇ ਲੰਗਰ ਪਕਵਾਨ ਬਣਾ ਕੇ ਲੋਕਾਂ ਨੂੰ ਛਕਾਉਣਾ। ਜਦੋਂ ਸਤਿਗੁਰਾਂ ਨੇ ਆਖਿਆ ਵੀ ਸਾਰੀ ਰਾਜ ਲੀਲਾ ਹੀ ਹੈ, ਤੇ ਫਿਰ ਬੜੀ ਹੈਰਾਨੀ ਨਾਲ ਸਤਿਗੁਰਾਂ ਨੂੰ ਪੁੱਛਣ ਲੱਗਾ, ਮਹਾਰਾਜ ਤੁਸੀਂ ਆਪਣਾ ਨਾਮ ਦੱਸੋ ਔਰ ਕਿਰਪਾ ਕਰਕੇ ਦੱਸੋ ਵੀ ਕਿੱਥੋਂ ਆਏ ਹੋ ਔਰ ਕਿੱਥੇ ਜਾ ਰਹੇ ਹੋ।
ਉੱਤਮ ਬੇਕ ਸਰੀਰ ਮੈਂ ਹੈ ਸ਼ੁਭ ਤੋਰ ਸੁਭਾਏ।
ਤੁਹਾਡੇ ਸਰੀਰ ਦਾ ਜਿਹੜਾ ਬੇਖ ਹੈ ਬੜਾ ਉੱਤਮ ਹੈ, ਉੱਤਮ ਬੇਖ ਤੁਸੀਂ ਸਰੀਰ ਤੇ ਧਾਰਿਆ ਹੋਇਆ ਹੈ ਔਰ ਤੁਹਾਡਾ ਸੁਭਾਅ ਵੀ ਬੜਾ ਸ਼ੁਭ ਹੈ, ਤੇ ਹੇ ਸੰਤ ਜੀ ਕਿਰਪਾ ਕਰਕੇ ਮੈਨੂੰ ਤੁਸੀਂ ਆਪਣਾ ਨਾਮ ਦੱਸੋ ਕਿ ਤੁਹਾਡਾ ਨਾਮ ਕੀ ਹੈ ਔਰ ਕਿੱਥੇ ਜਾ ਰਹੇ ਹੋ।
ਜੋ ਪਈ ਨਾਨਕ ਨਿਰੰਕਾਰੀ ਮਮ ਨਾਏ, ਏਕੋ ਬਾਲਾ ਲੋਕ ਅਲਾਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਲ ਗੁੰਦਾਈ ਨੂੰ ਸਤਿਗੁਰੂ ਆਪਣਾ ਪਰਿਚੈ ਦੇਣ ਲੱਗੇ, ਆਪਣਾ ਪਰਿਚੈ ਦਿੰਦਿਆਂ ਕਹਿਣ ਲੱਗੇ, ਬਾਲ ਗੁੰਦਾਈ ਸਾਡਾ ਨਾਂ ਹੈ ਨਾਨਕ ਨਿਰੰਕਾਰੀ। ਨਿਰੰਕਾਰੀ ਸਤਿਗੁਰੂ ਜੀ ਆਪਣੇ ਆਪ ਨੂੰ ਨਿਰੰਕਾਰ ਨਹੀਂ ਕਹਿ ਰਹੇ, ਨਿਰੰਕਾਰੀ ਸਤਿਗੁਰੂ ਜੀ ਨੂੰ ਜਦੋਂ ਵੀ ਕੋਈ ਪੁੱਛਦਾ ਸੀ ਵੀ ਤੁਹਾਡਾ ਨਾਂ ਕੀ ਹੈ ਤੇ ਮੇਰੇ ਸਾਹਿਬ ਇੱਕੋ ਜਵਾਬ ਦਿੰਦੇ ਸੀ ਨਾਨਕ ਨਿਰੰਕਾਰੀ। ਨਿਰੰਕਾਰੀ ਦਾ ਮਤਲਬ ਨਿਰਾਕਾਰ ਦਾ ਪੁਜਾਰੀ, ਮੈਂ ਨਿਰਾਕਾਰ ਦਾ ਪੁਜਾਰੀ ਹਾਂ ਆਕਾਰ ਦਾ ਨਹੀਂ। ਜਿਹੜਾ ਨਿਰਾਕਾਰ ਨਿਰਗੁਣ ਸਰੂਪ ਹੋ ਕੇ ਸਾਰਿਆਂ ਵਿੱਚ ਵਰਤ ਰਿਹਾ ਉਸ ਦਾ ਮੈਂ ਪੁਜਾਰੀ ਹਾਂ, ਉਹਦੀ ਪੂਜਾ ਕਰਨ ਵਾਲਾ। ਇਸ ਕਰਕੇ ਨਾਨਕ ਨਿਰੰਕਾਰੀ ਕਹਾਉਂਦੇ ਸਤਿਗੁਰੂ, ਕਹਿੰਦੇ ਸਾਡਾ ਨਾਂ ਆ ਨਾਨਕ ਨਿਰੰਕਾਰੀ ਤੇ ਆਹ ਜਿਹੜਾ ਸਾਡੇ ਨਾਲ ਸਾਡਾ ਭਾਈ ਹੈ ਸੇਵਕ ਹੈ ਇਹਦਾ ਨਾਂ ਹੈ ਭਾਈ ਬਾਲਾ।
ਅਬ ਜਾਣੇ ਸੁਣਿਓ ਨਾਮ ਜਬ ਬਾਲ ਗੁੰਦਾਈ, ਬੰਧਨ ਕੀਨ ਪਾਓ ਅਧਕਾਰੇ।
ਜਦੋਂ ਬਾਲ ਗੁੰਦਾਈ ਨੇ ਮਹਾਰਾਜ ਜੀ ਦਾ ਨਾਂ ਸੁਣਿਆ ਵੀ ਨਾਨਕ ਨਿਰੰਕਾਰੀ, ਕਹਿੰਦੇ ਜਿਵੇਂ ਡੰਡਾ ਡਿੱਗਦਾ ਨਾ ਜ਼ਮੀਨ ਤੇ, ਡੰਡੇ ਵਾਂਗੂ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਡਿੱਗ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਨ ਲੱਗਾ। ਮਹਾਰਾਜ ਸ਼ੱਕ ਜਿਹਾ ਤਾਂ ਪੈਂਦਾ ਸੀ ਪਰ ਹੁਣ ਸੰਦੇਹ ਨਿਕਲ ਗਿਆ ਵੀ ਤੁਸੀਂ ਨਾਨਕ ਨਿਰੰਕਾਰ ਹੋ।
ਅਬ ਜਾਣੇ ਸ਼੍ਰੀ ਨਾਨਕ ਸੋਈ ਚਰਚਾ ਸਿੱਧਨ ਸੋਂਜੇ ਹੋਏ।
ਮਹਾਰਾਜ ਮੈਂ ਜਾਣ ਲਿਆ ਵੀ ਤੁਸੀਂ ਉਹੀ ਗੁਰੂ ਨਾਨਕ ਸਾਹਿਬ ਹੋ ਜਿਨ੍ਹਾਂ ਨੇ ਸਿੱਧਾਂ ਨਾਲ ਚਰਚਾ ਕਰਕੇ ਉਹਨਾਂ ਸਿੱਧਾਂ ਨੂੰ ਆਪਣਾ ਗੁਲਾਮ ਬਣਾ ਲਿਆ, ਕਿਉਂਕਿ ਇਹ ਵੀ ਸਿੱਧ ਹੀ ਸੀ ਨਾ ਬਾਲ ਗੁੰਦਾਈ ਵੀ ਚਰਚਾ ਸਿੱਧ ਹੀ ਸੀ। ਕਹਿੰਦਾ ਵੀ ਮੇਰੇ ਜਿਹੜੇ ਵੱਡੇ ਵਡੇਰੇ ਗੁਰੂ ਗੋਰਖ ਨਾਥ ਵਰਗੇ ਸਨ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਝੁਕਾ ਲਿਆ ਚਰਚਾ ਕਰਕੇ। ਮਹਾਰਾਜ ਸਾਹਿਬ ਜੀ ਹੁਣ ਮੈਂ ਜਾਣ ਲਿਆ ਵੀ ਤੁਸੀਂ ਨਾਨਕ ਹੋ, ਖੁਦਾ ਦਾ ਪਰਮੇਸ਼ਰ ਦਾ ਅਵਤਾਰ ਹੋ।
ਤੁਮ ਤੋ ਕਲਾਵਾਨ ਮਤਵਾਨਾ, ਇੱਕ ਉੱਤਰ ਮੁਝ ਦਿਓ ਸੁਜਾਨਾ।
ਫੜ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਸਤਿਗੁਰਾਂ ਨੂੰ ਤੇ ਫਿਰ ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਤਾਂ ਬੜੇ ਕਲਾਵਾਨ ਹੋ, ਤੇ ਕਿਰਪਾ ਕਰਕੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੋ ਮੇਰੇ ਮਨ ਚ ਸਵਾਲ ਉੱਠਦਾ ਹੈ। ਤੇ ਸਵਾਲ ਉੱਠੇ, ਸਿਆਣਾ ਉਹੀ ਹੈ ਵੀ ਪੁੱਛ ਲਵੇ। ਤੇ ਮਹਾਰਾਜ ਮੇਰੇ ਮਨ ਚ ਇੱਕ ਸਵਾਲ ਉੱਠਿਆ, ਤੁਸੀਂ ਤਾਂ ਕਲਾਵਾਨ ਪੁਰਖ ਉਹਦਾ ਜਵਾਬ ਦੇ ਸਕਦੇ ਹੋ, ਕਿਰਪਾ ਕਰਕੇ ਦਇਆ ਕਰਕੇ ਮੈਨੂੰ ਮੇਰੇ ਸਵਾਲ ਦਾ ਜਵਾਬ ਦਿਓ।
ਬੈਠੇ ਆਪ ਵੈਰ ਜੇ ਥਾਈ ਸੁਖ ਸੋ ਬੀਤੇ ਕਿ ਦੁੱਖ ਤੈ ਪਾਏ।
ਮਹਾਰਾਜ ਜੀ ਬਾਹਰ ਜਿੱਥੇ ਤੁਸੀਂ ਬੈਠੇ ਸੀ, ਕਿਰਪਾ ਕਰਕੇ ਦੱਸੋ ਵੀ ਉੱਥੇ ਬੈਠਿਆਂ ਰਾਤ ਤੁਹਾਡੀ ਸੁੱਖ ਨਾਲ ਬੀਤਣੀ ਸੀ ਜਾਂ ਦੁੱਖ ਨਾਲ? ਬਾਲ ਗੁੰਦਾਈ ਪੁੱਛਣ ਲੱਗਾ, ਕਿਉਂਕਿ ਉਧਰ ਮੀਂਹ ਪੈਣ ਵਾਲਾ, ਆਕਾਸ਼ ਵਿਚ ਕਾਲੀਆਂ ਘਟਾਵਾਂ ਛਾਈਆਂ ਹੋਈਆਂ। ਮਹਾਰਾਜ ਕਿਰਪਾ ਕਰੋ, ਤੁਸੀਂ ਤਾਂ ਕਲਾਵਾਨ ਹੋ, ਜਾਣੀ ਜਾਣੋ, ਸਭ ਕੁਝ ਜਾਣਦੇ ਹੋ। ਮਹਾਰਾਜ ਜਿੱਥੇ ਬਾਹਰ ਤੁਸੀਂ ਬੈਠੇ ਸੀ, ਉੱਥੇ ਸੁੱਖ ਨਾਲ ਤੁਹਾਡੀ ਰਾਤ ਬੀਤਣੀ ਸੀ ਜਾਂ ਦੁੱਖ ਨਾਲ ਬੀਤਣੀ ਸੀ?
ਅਬ ਸ਼ੁਭ ਮੰਦਰ ਮਾਈ ਆਏ ਜੈ ਸਗਰੇ ਸਮਝਾਏ ਬਿਲਾਏ।
ਮਹਾਰਾਜ ਹੁਣ ਤੁਸੀਂ ਬੜੇ ਸੋਹਣੇ ਮਕਾਨ ਚ ਆ ਕੇ ਬੈਠੇ ਹੋ, ਵੇਖੋ ਇੱਥੇ ਬਹਿ ਕੇ ਤੁਹਾਡੀਆਂ ਸਾਰੀਆਂ ਥਕਾਵਟਾਂ ਲੱਥ ਜਾਣੀਆਂ, ਇੱਥੇ ਬਹਿ ਕੇ ਤੁਹਾਡੀ ਸਾਰੀ ਥਕਾਵਟ ਦੂਰ ਹੋ ਜਾਣੀ ਹੈ।
ਤੁਵੇਰਾ ਗੁਰੂ ਭਨਿਓ ਬੈਠੇ ਜਾ ਹੋਤ ਜਾ ਗੁਜਰਾ।
ਮਹਾਰਾਜ ਜੀ ਕਹਿਣ ਲੱਗੇ, ਬਾਲ ਗੁੰਦਾਈ ਸੁਖ ਤੇ ਦੁੱਖ ਬਾਰੇ ਉਹਨੂੰ ਪੁੱਛੀਦਾ ਜਿਹਦੇ ਅੰਦਰ ਸੁਖ ਤੇ ਦੁੱਖ ਵਾਸਤੇ ਫਰਕ ਦੀ ਬਿਰਤੀ ਹੋਵੇ। ਅਸੀਂ ਤਾਂ ਫਰਕ ਦੀ ਬਿਰਤੀ ਰੱਖੀ ਨਹੀਂ, ਸਾਡੀ ਦ੍ਰਿਸ਼ਟੀ ਵਿਚ ਤਾਂ ਭਿੰਨਤਾ ਹੈ ਹੀ ਨਹੀਂ, ਦੁੱਖ ਤੇ ਸੁਖ ਦੋਵੇਂ ਹੀ ਇੱਕ ਕਰਕੇ ਵੇਖਦੇ ਆ। ਤੇ ਅਸੀਂ ਜਿੱਥੇ ਬੈਠ ਜਾਈਏ ਉੱਥੇ ਬੈਠੇ ਆ, ਅਸੀਂ ਸੁਖ ਦੇ ਨਾਲ ਆਨੰਦ ਨਾਲ ਹੀ ਆਪਣਾ ਸਮਾਂ ਗੁਜ਼ਾਰ ਲੈਨੇ ਆ।
ਜੇ ਫਕੀਰ ਖੋਜੈ ਕਾ ਮੰਦਰ ਨੀ ਕੇ ਥਾ।
ਬਾਲ ਗੁੰਦਾਈ ਜਿਹੜੇ ਫਕੀਰ ਲੋਕ ਹੁੰਦੇ ਨੇ ਨਾ, ਉਹ ਮਕਾਨ ਨਹੀਂ ਲੱਭਦੇ ਫਿਰਦੇ ਵੀ ਅਸੀਂ ਮਕਾਨ ਲੱਭ ਕੇ ਉੱਥੇ ਛੱਤ ਥੱਲੇ ਸੁੱਖ ਬਤੀਤ ਸੁੱਖ ਨਾਲ ਰਾਤ ਬਸਰ ਕਰੀਏ। ਫਕੀਰ ਤਾਂ ਉਹ ਹੈ ਵੀ ਜਿੱਥੇ ਬੈਠੇ ਉੱਥੇ ਸੁੱਖ। ਜੈ ਬੈਸਾ ਲਹਿ ਤਹ ਬੈਸਾ ਸਵਾਮੀ, ਜਹ ਭੇਜਾ ਭੇਜ ਤਹ ਜਾਵਾ, ਸਭ ਨਗਰੀ ਮੈਂ ਏਕੋ ਰਾਜਾ, ਸਭ ਪਵਿੱਤ ਹੈ ਥਾਵਾ। ਇੱਕ ਮਹਾਂਪੁਰਖ ਸਾਧੂ ਦੀ ਤਾਂ ਇਹ ਅਵਸਥਾ ਹੈ ਕਿ ਉਹ ਜਿੱਥੇ ਬੈਠਾ ਉੱਥੇ ਹੀ ਉਹਨੂੰ ਸੁੱਖ ਹੈ, ਕਿਉਂਕਿ ਪਰਮੇਸ਼ਰ ਨੇ ਜਿੱਥੇ ਬਿਠਾਉਣਾ ਸੁੱਖ ਹੀ ਹੈ। ਇੱਕ ਫਕੀਰ ਮਕਾਨ ਨੀ ਲੱਭਦਾ ਫਿਰਦਾ ਬਾਲ ਗੁੰਦਾਈ, ਉਹ ਕਮਰਿਆਂ ਦੀ ਜਾਂ ਸਰਾਵਾਂ ਦੀ ਭਾਲ ਨੀ ਕਰਦਾ ਫਿਰਦਾ।
ਕੁਨ ਕਹਿ ਮੁਝ ਕੋ ਕਿਉਂ ਨਾ ਬਰਤਾਵਤ, ਸੁਖ ਗੁਜਰਾਨ ਕੇ ਕਸ਼ਟ ਉਸੇ ਪਿਆਵਤ।
ਕਹਿਣ ਲੱਗਾ, ਨਹੀਂ ਮਹਾਰਾਜ ਇਹ ਤਾਂ ਤੁਸੀਂ ਗੱਲਾਂ ਦੂਜੇ ਪਾਸੇ ਲੈ ਤੁਰੇ ਹੋ, ਨਹੀਂ ਮੈਨੂੰ ਕਿਰਪਾ ਕਰਕੇ ਦੱਸੋ ਵੀ ਉੱਥੇ ਬਾਹਰ ਤੁਸੀਂ ਸੁੱਖ ਨਾਲ ਰਾਤ ਬਤੀਤ ਕਰਨੀ ਸੀ ਕਿ ਦੁੱਖ ਨਾਲ? ਉੱਥੇ ਦੁਖੀ ਹੋ ਕੇ ਰਾਤ ਬੀਤਣੀ ਸੀ ਜਾਂ ਸੁਖੀ ਹੋ ਕੇ ਬੀਤਣੀ ਸੀ?
ਗੁਰੂ ਕਹੈ ਗੁਜਰਤ ਦੁੱਖ ਸੰਗ, ਆਏ ਹੁਤੀ ਤਬ ਕਟਾ ਉਮੰਗ।
ਮਹਾਰਾਜ ਜੀ ਕਹਿੰਦੇ, ਬਾਲ ਗੁੰਦਾਈ ਅੱਛਾ ਜੇ ਤੂੰ ਇਹ ਜਾਣਨਾ ਚਾਹੁੰਦਾ ਵੀ ਰਾਤ ਬਾਹਰ ਕਿਹੋ ਜਿਹੀ ਬੀਤਣੀ ਸੀ, ਵੀ ਫਿਰ ਦੁਨੀਆਂ ਦੀ ਦ੍ਰਿਸ਼ਟੀ ਨਾਲ ਵੇਖੀਏ ਤੇ ਦੁੱਖ ਨਾਲ ਹੀ ਬੀਤਣੀ ਸੀ। ਫਕੀਰ ਦੀ ਦ੍ਰਿਸ਼ਟੀ ਵਾਸਤੇ ਦੁੱਖ ਨਹੀਂ, ਪਰ ਜੇ ਤੂੰ ਦੁਨਿਆਵੀ ਦ੍ਰਿਸ਼ਟੀ ਦੀ ਗੱਲ ਕਰੇ, ਦੁਨੀਆਂ ਦੀ ਨਿਗਾਹ ਨਾਲ ਵੇਖੇ, ਤੇ ਫਿਰ ਰਾਤ ਦੁੱਖ ਨਾਲ ਹੀ ਬੀਤਣੀ ਸੀ, ਕਿਉਂਕਿ ਬੱਦਲ ਪੈਣ ਵਾਲਾ ਸੀ, ਮੀਂਹ ਪੈਣਾ ਸੀ, ਉੱਥੇ ਮੀਂਹ ਵਿੱਚ ਬੈਠਿਆ ਸੀ, ਭਿੱਜਦੇ ਰਹਿਣਾ ਸੀ ਸਾਰੀ ਰਾਤ। ਤੇ ਮਹਾਰਾਜ ਜੀ ਕਹਿੰਦੇ, ਜੇ ਉਸ ਦ੍ਰਿਸ਼ਟੀ ਨਾਲ ਵੇਖੇ ਤੇ ਫਿਰ ਉਹ ਰਾਤ ਦੁੱਖ ਨਾਲ ਹੀ ਬੀਤਣੀ ਸੀ।
ਹੁਣ ਆਪਣ ਕਰ ਮੈਂ ਲੈ ਸਾਖ, ਪਖਰੇ ਕੀ ਰੋਟੀ ਕਹਿ ਵਾਕ।
ਬਾਲ ਗੁੰਦਾਈ ਉਸੇ ਵਕਤ ਮਹਾਰਾਜ ਜੀ ਦੇ ਬਚਨ ਸੁਣ ਕੇ ਕਹਿੰਦਾ, ਜੀ ਇਸੇ ਵਾਸਤੇ ਮੈਂ ਇਹ ਮਕਾਨ ਬਣਾਇਆ ਵੀ ਕੋਈ ਮਹਾਂਪੁਰਖ ਸਾਧੂ ਆਵੇ, ਉਹਨੂੰ ਦੁੱਖ ਨਾਲ ਨਾ ਰਾਤ ਬਤੀਤ ਕਰਨੀ ਪਵੇ। ਮਹਾਰਾਜ ਇਸੇ ਕਰਕੇ ਮੈਂ ਇਹ ਸਰਾਂ ਬਣਾਈ। ਤੇ ਤੁਸੀਂ ਆਖਿਆ ਵੀ ਰਾਜ ਲੀਲਾ, ਮਹਾਰਾਜ ਆ ਜਿਹੜੇ 36 ਪ੍ਰਕਾਰ ਦੇ ਪਕਵਾਨ ਪੱਕਦੇ ਨੇ, ਮੈਂ ਇਹ ਨਹੀਂ ਖਾਂਦਾ। ਇਹਨੇ ਸਤਿਗੁਰਾਂ ਦੇ ਅੱਗੇ ਇੱਕ ਪਖਰੇ ਦੀ ਬਣੀ ਹੋਈ ਰੋਟੀ ਤੇ ਸਾਗ ਅੱਗੇ ਕਰ ਦਿੱਤਾ ਤੇ ਕਹਿਣ ਲੱਗਾ, ਮਹਾਰਾਜ ਮੇਰਾ ਖਾਣਾ ਤਾਂ ਆ ਹੈ, ਮੈਂ ਇਹ ਪਖਰੇ ਦੀ ਰੋਟੀ ਤੇ ਸਾਗ ਖਾ ਕੇ ਆਪਣਾ ਪੇਟ ਭਰਦਾ ਹਾਂ।
ਇਸ ਪ੍ਰਕਾਰ ਕੋ ਮੋਰ ਆਹਾਰਾ, ਲੱਖੋ ਪਦਾਰਥ ਪਰ ਉਪਕਾਰਾ।
ਮਹਾਰਾਜ ਮੇਰਾ ਭੋਜਨ ਤਾਂ ਇਹ ਹੈ, ਪਖਰੇ ਦੀ ਰੋਟੀ ਤੇ ਸਾਗ, ਇਹ ਖਾ ਕੇ ਮੈਂ ਆਪਣਾ ਪੇਟ ਭਰਦਾ, ਬਾਕੀ ਦੇ ਜਿੰਨੇ ਪਦਾਰਥ ਨੇ ਸਭ ਪਰਉਪਕਾਰ ਵਾਸਤੇ ਨੇ, ਮੈਂ ਆਪਣੇ ਵਾਸਤੇ ਨਹੀਂ ਵਰਤਦਾ।
ਕਬ ਹੋ ਕਰੋ ਨਾ ਅੰਗੀਕਾਰਾ ਸਭ ਰਾਖੇ ਹਿਤ ਉਪਕਾਰਾ।
ਮਹਾਰਾਜ ਮੈਂ ਇਹ ਸਾਰੇ ਪਦਾਰਥ ਕਦੇ ਅੰਗੀਕਾਰ ਨਹੀਂ ਕਰਦਾ। ਅੱਜ ਕੱਪੜੇ ਵੀ ਰੱਖੇ ਨੇ ਸੋਹਣੇ, ਮਹਾਰਾਜ ਵੇਖੋ ਮੈਂ ਤਾਂ ਸਰੀਰ ਤੇ ਜਿੰਨੀ ਕੁ ਲੋੜ ਆ ਉਹਦੇ ਮੁਤਾਬਕ ਉਹੀ ਵਸਤਰ ਧਾਰਨ ਕੀਤੇ ਨੇ ਤੇ ਅੰਨ ਵੀ ਮੇਰਾ ਇਹੀ ਹੈ ਜੋ ਮੈਂ ਤੁਹਾਡੇ ਸਾਹਮਣੇ ਰੱਖਿਆ, ਇਹ ਮੈਂ ਛੱਕ ਕੇ ਪੇਟ ਭਰਦਾ। ਬਾਕੀ ਆ ਜੋ ਕੁਝ ਵੀ ਹੈ ਇਹ ਸਭ ਕੁਝ ਮੈਂ ਪਰਉਪਕਾਰ ਵਾਸਤੇ ਰੱਖਿਆ, ਜੀਵਾਂ ਦੇ ਭਲੇ ਵਾਸਤੇ ਰੱਖਿਆ, ਆਪਣੇ ਵਾਸਤੇ ਨਾ ਵਿੱਚੋਂ ਮੈਂ ਕਿਸੇ ਚੀਜ਼ ਦੀ ਵਰਤੋਂ ਨਹੀਂ ਕਰਦਾ।
ਅਨਕ ਲੋਕ ਸੁਖ ਪਾਵੇ ਆਈ ਮਾਰਗ ਸ਼ਰਮ ਕੋ ਦੇ ਬਿਲਾਈ।
ਬਹੁਤ ਸਾਰੇ ਲੋਕ ਆਉਂਦੇ ਨੇ, ਉਹਨਾਂ ਲੋਕਾਂ ਨੂੰ ਇੱਥੇ ਸੁੱਖ ਮਿਲਦਾ ਆ ਕੇ, ਉਹਨਾਂ ਨੂੰ ਖਾਣ ਵਾਸਤੇ ਸੋਹਣੇ ਪਕਵਾਨ ਮਿਲਦੇ ਨੇ, ਰਹਿਣ ਵਾਸਤੇ ਸੋਹਣੀ ਰਿਹਾਇਸ਼ ਮਿਲਦੀ ਹੈ, ਜੇ ਥੱਕੇ ਟੁੱਟੇ ਹੋਣ ਤੇ ਜਾਣ ਵਾਸਤੇ ਉਹਨਾਂ ਨੂੰ ਘੋੜ ਸਵਾਰੀ ਵੀ ਮਿਲਦੀ ਹੈ। ਮਹਾਰਾਜ ਇਹ ਮੈਂ ਸਾਰੇ ਦੁਨੀਆਂ ਦੇ ਲੋਕਾਂ ਵਾਸਤੇ ਰੱਖੇ ਨੇ ਸੁੱਖ, ਉਹਨਾਂ ਦੇ ਰਸਤੇ ਦੀਆਂ ਥਕਾਵਟਾਂ ਲੱਥ ਜਾਂਦੀਆਂ। ਮਹਾਰਾਜ ਮੈਂ ਆਪਣੇ ਵਾਸਤੇ ਕੋਈ ਚੀਜ਼ ਨਹੀਂ ਰੱਖੀ, ਕੋਈ ਵਸਤੂ ਅੰਗੀਕਾਰ ਮੈਂ ਨਹੀਂ ਕਰਦਾ।
ਇਸ ਪ੍ਰਕਾਰ ਕੀ ਸੁਣ ਕਰ ਬਾਨੀ ਅਦਕ ਪ੍ਰਸੰਸਾ ਗੁਰੂ ਬਖਾਨੀ।
ਜਦੋਂ ਬਾਲ ਗੁੰਦਾਈ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਉਪਮਾ ਕੀਤੀ। ਬਾਲ ਗੁੰਦਾਈ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ,
ਸਰਬ ਜੋਗੀਅਨ ਕੇਲ ਮਜਾਰੀ ਉਤਮ ਤੁਮ ਚਿਤ ਮਤ ਉਪਕਾਰੇ।
ਕਹਿੰਦੇ ਜਿੰਨੇ ਯੋਗੀ ਨੇ ਤੁਸੀਂ ਸਾਰੇ ਯੋਗੀਆਂ ਚ ਉੱਤਮ ਯੋਗੀ ਹੋ ਕਿ ਪਰ ਉਪਕਾਰ ਵਾਸਤੇ ਸਾਰੇ ਕੰਮ ਕਰ ਰਹੇ। ਪਰ ਬਾਲ ਗੁੰਦਾਈ ਜੀ, ਅਸੀਂ ਇਹ ਰਾਜਲੀਲਾ ਦੀ ਗੱਲ ਤਾਂ ਕੀਤੀ ਸੀ ਕਿ ਇੱਕ ਯੋਗੀ ਦੇ ਡੇਰੇ ਵਿੱਚ ਜੁੜਨ ਦਾ ਸਾਧਨ ਵੀ ਹੋਣਾ ਚਾਹੀਦਾ। ਪਰਮੇਸ਼ਰ ਨਾਲ ਜੁੜਨ ਵਾਸਤੇ ਤਾਂ ਇੱਥੇ ਕੋਈ ਕੰਮ ਨਹੀਂ ਨਾ ਹੋ ਰਿਹਾ। ਤੁਸੀਂ ਲੋਕਾਂ ਨੂੰ ਰਿਹਾਇਸ਼ ਰਖਾਉਂਦੇ ਹੋ, ਉਹ ਭੋਜਨ ਅੰਨ ਛਕਦੇ ਨੇ, ਅਗਲੇ ਦਿਨ ਤੁਰਦੇ ਬਣਦੇ ਨੇ। ਜੇ ਤੁਸੀਂ ਇੱਥੇ ਸੋਹਣੀ ਧਰਮਸ਼ਾਲ ਬਣਾਈ ਹੋਵੇ, ਸੋਹਣਾ ਮੰਦਿਰ ਬਣਾਇਆ ਹੋਵੇ, ਉੱਥੇ ਸਤਸੰਗਤ ਹੋਵੇ, ਕੀਰਤਨ ਹੋਵੇ, ਕਥਾ ਹੋਵੇ, ਉਹ ਆਏ ਗਏ ਜਿਹੜੇ ਲੋਕ ਨੇ ਉੱਥੇ ਬੈਠ ਕੇ ਕਥਾ ਕੀਰਤਨ ਸੁਣਨ ਤੇ ਪਰਮੇਸ਼ਰ ਨਾਲ ਜੁੜਨ। ਅਸੀਂ ਇਸ ਕਰਕੇ ਵਚਨ ਆਖਿਆ ਸੀ ਕਿ ਨਾਮ ਤੋਂ ਬਿਨਾਂ ਇਹ ਸਾਰੇ ਕਰਮ ਛੋਛੇ ਨੇ। ਸਿਮਰਤ ਵੇਦ ਪੁਰਾਣ ਪੁਕਾਰ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਝੂਠ ਹੈ। ਜਿੰਨੇ ਉਪਕਾਰ ਤਾਂ ਸਫਲ ਨੇ ਜੇ ਨਾਲ ਤੁਸੀਂ ਨਾਮ ਦੀ ਗੱਲ ਕਰਦੇ ਹੋ, ਜੇ ਨਾਮ ਜਪਣ ਦੀ ਗੱਲ ਕਰਦੇ ਹੋ। ਜੇ ਨਾਮ ਨਹੀਂ ਜਪਦੇ ਤੇ ਫਿਰ ਇਹ ਸਾਰੇ ਕੰਮ ਕਿਸੇ ਲੇਖੇ ਨਹੀਂ, ਇਹ ਨਹੀਂ ਲੇਖੇ ਚ ਪੈਣੇ, ਜੀਰੂਆਂ ਹੀ ਲਿਖੀ ਜਾਂਦੇ ਹੋ, ਇਹ ਸਿਫਰਾਂ ਹੀ ਲਿਖੀ ਜਾ ਰਹੇ ਹੋ। ਇਹਨਾਂ ਸਿਫਰਾਂ ਦਾ ਜੀਰੂਆਂ ਦਾ ਮੁੱਲ ਤਦੇ ਪੈਣਾ ਜੇ ਪਹਿਲਾਂ ਇੱਕ ਲੱਗੇਗਾ ਤੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਹ ਵੀ ਜਪਿਆ ਕਰੋ। ਬਾਲ ਗੁੰਦਾਈ ਜੇ ਤੁਸੀਂ ਯੋਗੀ ਹੋ, ਸਾਰੇ ਯੋਗੀਆਂ ਚ ਤੁਸੀਂ ਸ੍ਰੇਸ਼ਟ ਯੋਗੀ, ਤਾਂ ਯੋਗੀ ਹੋ, ਸ੍ਰੇਸ਼ਟ ਹੋ ਕਿਉਂਕਿ ਤੁਸੀਂ ਪਰ ਉਪਕਾਰ ਕਰਦੇ ਹੋ, ਉਪਕਾਰੀ ਬਿਰਤੀ ਤੁਸੀਂ ਰੱਖੀ ਹੋਈ ਹੈ।
ਇੱਕ ਨਿਸ਼ਾ ਬਸ ਕਰ ਤੇ ਥਾਨਾ ਹੋਰ ਹੋ ਗੁਰਕੀਨ ਪਿਆਨਾ।
ਮਹਾਰਾਜ ਜੀ ਨੇ ਬਾਲ ਗੁੰਦਾਈ ਨੂੰ ਭਗਤੀ ਦਾ ਉਪਦੇਸ਼ ਦਿੱਤਾ, ਆਖਿਆ ਨਾਮ ਜਪਿਆ ਕਰ, ਨਾਮ ਬਿਨਾਂ ਛੁਟਕਾਰਾ ਨਹੀਂ ਹੋਣਾ। ਠੀਕ ਹੈ, ਉਪਕਾਰ ਵੀ ਕਰਨੇ ਚਾਹੀਦੇ ਨੇ, ਦਾਨ ਪੁੰਨ ਵੀ ਕਰਨਾ ਚਾਹੀਦਾ ਹੈ, ਪਰ ਨਾਮ ਵੀ ਜਪ, ਨਾਮ ਨਾਲ ਹੀ ਛੁਟਕਾਰਾ ਹੋਣਾ। ਇਹ ਉਪਦੇਸ਼ ਦੇ ਕੇ ਇੱਕ ਰਾਤ ਸਤਿਗੁਰੂ ਜੀ ਬਾਲ ਗੁੰਦਾਈ ਦੇ ਡੇਰੇ ਤੇ ਰਹੇ, ਇੱਕ ਰਾਤ ਸਤਿਗੁਰੂ ਜੀ ਇੱਥੇ ਬਤੀਤ ਕੀਤੀ।
ਪੁੰਨ ਸਿਆਲ ਕੋਟ ਵਿਖੇ ਚੱਲ ਆਏ ਮੁਝ ਸੋ ਐਸੇ ਬਚਨ ਅਲਾਏ।
ਸਤਿਗੁਰੂ ਜੀ ਨੇ ਇੱਕ ਰਾਤ ਇੱਥੇ ਬਤੀਤ ਕੀਤੀ ਤੇ ਇੱਕ ਰਾਤ ਬਤੀਤ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਭੋਰ ਹੁੰਦਿਆਂ ਸਵੇਰ ਹੁੰਦਿਆਂ ਇੱਥੋਂ ਚੱਲ ਪਏ। ਇਥੋਂ ਚਲਦਿਆਂ ਚਲਦਿਆਂ ਮੇਰੇ ਸਾਹਿਬ ਜੀ ਸਿਆਲਕੋਟ ਚੱਲ ਕੇ ਆਏ। ਸਿਆਲਕੋਟ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਚਰਨ ਪਾਏ ਔਰ ਭਾਈ ਬਾਲੇ ਨੂੰ ਸਿਆਲਕੋਟ ਪਹੁੰਚ ਕੇ ਭਾਈ ਬਾਲੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ,
ਹੀ ਬਾਲਾ ਇਸ ਨਗਰ ਮਝਾਰਾ ਸੰਸਾਰੀ ਇੱਕ ਮੀਤ ਹਮਾਰਾ।
ਮਹਾਰਾਜ ਜੀ ਕਹਿਣ ਲੱਗੇ, ਭਾਈ ਬਾਲਾ ਜੀ ਆ ਜਿਹੜਾ ਨਗਰ ਸਾਹਮਣੇ ਨਜ਼ਰ ਆ ਰਿਹਾ ਸਿਆਲਕੋਟ, ਇਸ ਨਗਰ ਦੇ ਵਿੱਚ ਇੱਕ ਸਾਡਾ ਸੰਸਾਰੀ ਮਿੱਤਰ ਰਹਿੰਦਾ, ਪਿੱਛੇ ਉਹਦੀ ਕਥਾ ਆਪ ਜੀ ਸੁਣਾਏ, ਉਹਦਾ ਨਾਂ ਸੀ ਮੂਲਾ। ਕਿਉਂਕਿ ਇਹਦੀ ਇੱਕ ਦੁਕਾਨ ਸੀ ਜਿੱਥੇ ਮਹਾਰਾਜ ਜੀ ਨੇ ਭੇਜਿਆ ਸੀ ਭਾਈ ਮਰਦਾਨੇ ਨੂੰ ਵੀ ਜਾ ਪੰਜਾਂ ਪੈਸਿਆਂ ਦਾ ਸੱਚ ਤੇ ਝੂਠ ਖਰੀਦ ਲਿਆ। ਤੇ ਇਹਨੇ ਲਿਖ ਕੇ ਕਾਗਜ਼ ਦੇ ਉੱਤੇ ਦੇ ਦਿੱਤਾ ਸੀ ਵੀ ਜੀਵਣਾ ਝੂਠ ਔਰ ਮਰਨਾ ਸੱਚ। ਤੇ ਸਤਿਗੁਰਾਂ ਨੇ ਇਹਨੂੰ ਕੋਲ ਸੱਦ ਲਿਆ ਤੇ ਮਿੱਤਰ ਬਣਾ ਕੇ ਨਾਲ ਲੈ ਗਏ ਸਨ। ਪਰ ਪਿੱਛੋਂ ਇਹਦੀ ਘਰਵਾਲੀ ਚਿਖਾ ਬਣਾ ਕੇ ਸੜਨ ਲੱਗੀ ਤੇ ਮਹਾਰਾਜ ਜੀ ਨੇ ਕਿਹਾ ਸੀ ਵੀ ਭਾਈ ਮੂਲਿਆ ਵੀ ਤੇਰੀ ਘਰ ਦੀ ਤਾਂ ਪਿੱਛੇ ਸੜਨ ਲੱਗੀ ਹੈ, ਕਿਉਂਕਿ ਲੋਕਾਂ ਨੇ ਉਹਨੂੰ ਬਹਿਕਾ ਦਿੱਤਾ ਹੈ। ਇਹਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਉੱਥੇ ਪਹੁੰਚਾਓ। ਮਹਾਰਾਜ ਜੀ ਆਖਿਆ ਤੂੰ ਤਾਂ ਆਪ ਆਖਿਆ ਸੀ ਵੀ ਜੀਵਣਾ ਝੂਠ ਹੈ ਤੇ ਮਰਨਾ ਸੱਚ ਹੈ, ਤੇ ਫਿਰ ਹੁਣ ਇਸ ਗੱਲ ਕਹਿੰਦਾ ਮਹਾਰਾਜ ਉਹ ਤਾਂ 5 ਪੈਸੇ ਮਿਲਦੇ ਸੀ, ਉਸ 5 ਪੈਸੇ ਦੇ ਲਾਲਚ ਪਿੱਛੇ ਮੈਂ ਇਹ ਗੱਲ ਲਿਖ ਕੇ ਦੇ ਦਿੱਤੀ ਸੀ, ਅਸਲ ਵਿੱਚ ਅੰਦਰ ਨਹੀਂ ਵਸੀ। ਮਹਾਰਾਜ ਜੀ ਕਹਿੰਦੇ ਫਿਰ ਨੇਤਰ ਬੰਦ ਕਰ, ਉੱਥੇ ਜਾ ਪਹੁੰਚੇਗਾ। ਹੁਣ ਜਦੋਂ ਸਤਿਗੁਰੂ ਜੀ ਵਾਪਸ ਆਏ ਨਾ ਉਸੇ ਰਸਤੇ ਤੇ ਸਿਆਲਕੋਟ ਕੋਲ ਆ ਕੇ ਭਾਈ ਬਾਲੇ ਨੂੰ ਕਹਿੰਦੇ ਬਾਲਿਆ ਇਸ ਨਗਰ ਵਿੱਚ ਸਾਡਾ ਇੱਕ ਸੰਸਾਰੀ ਮਿੱਤਰ ਰਹਿੰਦਾ ਹੈ, ਇਸ ਨਗਰ ਵਿੱਚ ਸਾਡਾ ਇੱਕ ਸੰਸਾਰੀ ਮਿੱਤਰ ਹੈ।
ਪੂਰਵ ਗਮਨਿਓ ਜੋ ਸੰਗਾਰਾ ਮੂਲਾ ਨਾ ਸੁਹਿਆ ਅਗਾਰਾ।
ਜੀ ਕਹਿੰਦੇ ਜਿਹੜਾ ਆਪਣੇ ਨਾਲ ਪਹਿਲਾਂ ਗਿਆ ਸੀ, ਭਾਈ ਬਾਲਾ ਜੀ ਵੀ ਉਹਨੂੰ ਚੰਗੀ ਤਰ੍ਹਾਂ ਜਾਣਦੇ ਸਨ, ਕਹਿਣ ਲੱਗੇ ਬਾਲਿਆ ਜਿਹੜਾ ਆਪਣੇ ਨਾਲ ਪਹਿਲਾਂ ਚੱਲ ਕੇ ਗਿਆ ਸੀ ਔਰ ਉਹਦਾ ਨਾਮ ਮੂਲਾ ਹੈ ਔਰ ਉਸ ਮੂਲੇ ਦਾ ਨਗਰ ਇਹੀ ਨਗਰ ਹੈ, ਇੱਥੇ ਹੀ ਉਹਦਾ ਘਰ ਹੈ।
ਤੇਸੋ ਮਿਲਨ ਚਾ ਮਨ ਮੇਰਾ ਚਲੋ ਅਬੈ ਜਿਦ ਦਿਸ਼ਵੈ ਡੇਰਾ।
ਮਹਾਰਾਜ ਜੀ ਕਹਿੰਦੇ ਸਾਡਾ ਮਨ ਕਰਦਾ ਵੀ ਆਪਾਂ ਮੂਲੇ ਨੂੰ ਮਿਲਦੇ ਜਾਈਏ, ਜਾਂਦਿਆਂ ਚੱਲੇ ਤਾਂ ਹੈ ਹੀ ਇੱਥੋਂ ਲੰਘ ਕੇ ਤੇ ਜਾਂਦਿਆਂ ਜਾਂਦਿਆਂ ਨੂੰ ਮਿਲਦੇ ਜਾਈਏ, ਤੇ ਸਾਡਾ ਚਿੱਤ ਕਰਦਾ ਉਹਨੂੰ ਮਿਲ ਕੇ ਫਿਰ ਆਪਾਂ ਇੱਥੋਂ ਚੱਲਾਂਗੇ।
ਅਸਕੈ ਮੂਲੇ ਕੇ ਪੋ ਆਏ ਪੋਰ ਖਰੇ ਹੋਏ ਬੇਦੀ ਸਿਰ ਮੋਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿ ਕੇ ਮੂਲੇ ਦੇ ਘਰ ਦੇ ਕੋਲ ਆ ਖਲੋਤੇ, ਜਿੱਥੇ ਮੂਲੇ ਦਾ ਘਰ ਸੀ ਇਹਦੇ ਘਰ ਦੇ ਦਰਵਾਜੇ ਦੇ ਕੋਲ ਆ ਕੇ ਖਲੋ ਗਏ ਤੇ ਦਰਵਾਜੇ ਤੇ ਖਲੋ ਕੇ ਬੇਦੀ ਸਿਰ ਮੋਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਵਾਜ਼ ਮਾਰਦੇ ਨੇ, ਮੂਲਿਆ ਅੰਦਰੋਂ ਆਵਾਜ਼ ਨਹੀਂ ਆਈ, ਇਹਦੀ ਘਰਵਾਲੀ ਬਾਹਰ ਆਈ ਜਿਵੇਂ ਸਤਿਗੁਰਾਂ ਨਾਲ ਵਾਰਤਾਲਾਪ ਕਰ ਰਹੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ, ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਇਆਂ ਹੋਈਆਂ ਅਨੇਕਾਂ